ਤੋ ਇਤਨੇ ਨੂੰ ਰੇਵਾ ਦਾ ਲੜਕਾ ਜਿਹਦਾ ਨਾਂ ਰਵਾਲ ਹੈ, ਜਿਹਦੇ ਨਾਂ ਤੋਂ ਇਹ ਰਵਾਲ ਸਰ ਤੀਰਥ ਬਣਿਆ ਹੈ, ਇਹ ਸਤਿਗੁਰਾਂ ਦੇ ਚਰਣਾਂ ਵਿੱਚ ਆਇਆ। ਇਹਨੇ ਨਮਸਕਾਰ ਕੀਤੀ, ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਮੈਂ ਤੁਹਾਡਾ ਸੇਵਕ ਹਾਂ, ਔਰ ਗਰੀਬ ਨਵਾਜ ਜੀ ਯੱਖਾਂ ਨਾਲ ਸਾਡੀ ਲੜਾਈ ਚੱਲ ਰਹੀ ਹੈ, ਜੰਗ ਚੱਲ ਰਿਹਾ, ਇਹਨਾਂ ਨੇ ਮੇਰਾ ਰਾਜ ਭਾਗ ਖੋਹ ਲਿਆ ਸੀ, ਵੱਧ ਕਰ ਦਿੱਤਾ ਹੈ, ਸੈਂਕੜਿਆਂ ਸਾਲਾਂ ਤੋਂ ਸਾਡਾ ਆਪਸੀ ਵਿਰੋਧ ਚੱਲ ਰਿਹਾ ਹੈ, ਅਤੇ ਕਿਰਪਾ ਕਰੋ ਮਹਾਰਾਜ ਜੀ ਸਾਡਾ ਇਹ ਵਿਰੋਧ ਖਤਮ ਕਰੋ। ਕਲਗੀਧਰ ਜੀ ਨੇ ਆਪਣੀ ਕਮਾਨ ਦੇ ਤੰਦੀ ਨੂੰ ਖਿੱਚ ਕੇ ਕੰਨਾਂ ਤੱਕ ਜਦੋਂ ਖਿੱਚਿਆ ਅਤੇ ਆਵਾਜ਼ ਆਈ, ਉਸ ਆਵਾਜ਼ ਨੂੰ ਸੁਣ ਕੇ ਸਾਰੇ ਪਹਾੜ ਚਿੜਾਏ ਨੇ, ਗੂੰਜੇ ਨੇ, ਔਰ ਆਵਾਜ਼ ਆਈ ਗੁਰੂ ਕਲਗੀਧਰ ਜੀ ਅਸੀਂ ਤੁਹਾਡੀ ਸ਼ਰਨ 'ਚ ਰੱਖ ਲਓ। ਇਤਨੇ ਨੂੰ ਇੱਕ ਯਕਸ਼ ਜਿਹਦੇ ਸਾਰੇ ਸਰੀਰ ਦੇ ਉੱਤੇ ਜਟਾਵਾਂ ਹਨ, ਇਹ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕੀਤੀ, ਕਹਿੰਦਾ ਸਤਿਗੁਰੂ ਜੀ ਅਸੀਂ ਵੀ ਤਾਂ ਤੁਹਾਡੇ ਹਾਂ, ਤੁਸੀਂ ਪਕਸ਼ਪਾਤ ਨਾ ਕਰੋ, ਜੇ ਰਵਾਲ ਤੁਹਾਡੀ ਸ਼ਰਨ ਵਿੱਚ ਹੈ ਤੇ ਮੈਂ ਵੀ ਤੁਹਾਡੀ ਸ਼ਰਨ ਵਿੱਚ ਹਾਂ, ਸਾਡਾ ਯੁੱਧ ਹੈ, ਮੈਂ ਜਿਤਨੇ ਯਕਸ਼ ਨੇ ਉਹਨਾਂ ਯਕਸ਼ਾਂ ਦਾ ਸੈਨਾਪਤੀ ਹਾਂ, ਔਰ ਮਹਾਰਾਜ ਜੀ ਮੈਂ ਤੁਹਾਡੀ ਸ਼ਰਨ ਦੇ ਵਿੱਚ ਹਾਂ। ਗਰੀਬ ਨਵਾਜ ਆਪ ਜੀ ਪੱਖਵਾਦ ਨਾ ਕਰੋ, ਦੋਹਾਂ ਤੇ ਕਿਰਪਾ ਦ੍ਰਿਸ਼ਟੀ ਕਰੋ, ਸਾਡੇ ਤੇ ਵੀ ਕਿਰਪਾ ਕਰੋ, ਇਹਨਾਂ ਤੇ ਵੀ ਕਿਰਪਾ ਕਰੋ। ਜਦੋਂ ਇਸ ਤਰ੍ਹਾਂ ਸਤਿਗੁਰੂ ਜੀ ਨੇ ਇਸ ਯਕਸ਼ ਦੀ ਬੇਨਤੀ ਸਰਵਣ ਕੀਤੀ, ਸੁਣ ਕੇ ਗਰੀਬ ਨਵਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ, ਇਹ ਜਿਹੜਾ ਯਕਸ਼ ਸੀ ਇਹਦਾ ਨਾਂ ਸੀ ਸਰਦਧਾਰ, ਸਰਦਧਾਰ ਨਾਂ ਦੇ ਇਸ ਯਕਸ਼ ਦੇ ਨਾਲ ਮਹਾਰਾਜ ਜੀ ਬਚਨ ਕਰ ਰਹੇ ਨੇ, ਔਰ ਰਵਾਲ ਤੇ ਇਹਨਾਂ ਯੱਖਾਂ ਦੀ ਆਪਸੀ ਸੰਧੀ ਕਰਵਾ ਰਹੇ ਨੇ ਤਾਂ ਜੋ ਇਹਨਾਂ ਦਾ ਆਪਸੀ ਵੈਰ ਵਿਰੋਧ ਖਤਮ ਹੋ ਜਾਏ, ਇਹਨਾਂ ਦੀ ਦੁਸ਼ਮਣੀ ਖਤਮ ਹੋ ਜਾਏ। ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦਾ ਇਹ ਪਵਿੱਤਰ ਪਾਵਨ ਇਤਿਹਾਸ ਹੈ, ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ, ਸਤਿਗੁਰਾਂ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਗਨ ਜਛਨ ਕੋ ਜੋਤ ਪਤ ਜਬੈ ਕਯੋ ਇਸ ਪਾਂਤ।
ਯਕਸੀ ਇਹਨਾਂ ਦਾ ਜਿਹੜਾ ਜੂਥ ਪਤ ਕਹਿੰਦੇ ਨੇ ਸੈਨਾਪਤੀ ਨੂੰ, ਜਥੇਦਾਰ ਨੂੰ, ਇਹਨਾਂ ਸਾਰੇ ਯਕਸ਼ਾਂ ਦਾ ਜਿਹੜਾ ਸੈਨਾਪਤੀ ਸੀ ਸਰਦਧਾਰ, ਜਦੋਂ ਉਹਨੇ ਸਤਿਗੁਰੂ ਗੁਰੂ ਕਲਗੀਧਰ ਜੀ ਨੂੰ ਇਸ ਪ੍ਰਕਾਰ ਨਾਲ ਬੇਨਤੀ ਕੀਤੀ,
ਸ਼੍ਰੀ ਕਲਗੀਧਰ ਸੁਣ ਸਕਲ ਬੋਲੇ ਬਚ ਬਖਿਆਤ।
ਇਹਦੀ ਬੇਨਤੀ ਸੁਣ ਕੇ ਕਲਗੀਧਰ, ਦਸਮ ਪਿਤਾ, ਦਸਮੇਸ਼ ਪਿਤਾ, ਸਰਬੰਸਦਾਨੀ ਸਤਿਗੁਰੂ ਜੀ ਬੋਲੇ ਹਨ, ਜੋ ਆਉਣ ਵਾਲੇ ਸਮੇਂ ਵਿੱਚ ਵਰਤਾਰਾ ਵਰਤਣਾ ਹੈ, ਭਵਿੱਖਤ ਬਚਨ ਭਵਿੱਖਤ ਵਿੱਚ ਜੋ ਹੋਣਾ ਹੈ ਉਹ ਮਹਾਰਾਜ ਜੀ ਨੇ ਪ੍ਰਗਟ ਕਰਕੇ ਆਪਣੀ ਰਸਨਾ ਤੋਂ ਆਪਣੇ ਮੁਖਾਰ ਬਿੰਦ ਚੋਂ ਸੁਣਾਇਆ ਹੈ।
ਚੌਪਈ ਮਹਾਂਵੀਰ ਰਸ ਵਿਖੇ ਭਿਗੋਵਾ।
ਕਲਗੀਧਰ ਜੀ ਉਸ ਵੇਲੇ ਮਹਾਂਵੀਰ ਰਸ ਦੇ ਵਿੱਚ ਸਨ, ਜਦੋਂ ਇਹ ਸ਼ਰਦਧਾਰ ਮਹਾਰਾਜ ਜੀ ਦੀ ਸ਼ਰਨ ਚ ਆਇਆ, ਸਤਿਗੁਰਾਂ ਨੇ ਆਪਣੀ ਚਾਂਪ ਖਿੱਚੀ ਸੀ, ਉਸ ਵੇਲੇ ਮਹਾਰਾਜ ਜੀ ਵੀਰ ਰਸ ਦੇ ਵਿੱਚ ਸਨ। ਇਸ ਕਰਕੇ ਕਲਗੀਧਰ ਜੀ ਦੀ ਸੁਰਤ ਮਨ ਉਸ ਵੇਲੇ ਵੀਰ ਰਸ ਦੇ ਵਿੱਚ ਭਿੱਜਾ ਹੋਇਆ ਹੈ।
ਛਿਮਾ ਕਰਨਿਆ ਸ਼ੈ ਜਿਸ ਜੁਵਾ।
ਪਰ ਇਹ ਵੀਰ ਰਸ ਐਸਾ ਨਹੀਂ ਹੈ ਕਿ ਕਿਸੇ ਦਾ ਨੁਕਸਾਨ ਕਰੇ, ਸਤਿਗੁਰੂ ਕਲਗੀਧਰ ਜੀ ਦੇ ਅੰਦਰ ਛਿਮਾ ਨਿਧ ਬਿਰਤੀ ਵੀ ਹੈ। ਜੇ ਵੀਰ ਰਸ ਹੈ ਤੇ ਫਿਰ ਅੰਦਰ ਮਹਾਰਾਜ ਜੀ ਦੇ ਮੁਆਫ ਕਰਨ ਦੀ, ਮਾਫ਼ੀ ਕਰਨ ਦੀ ਸ਼ਕਤੀ ਵੀ ਹੈ, ਖਿਮਾ ਨਿਧ ਮਹਾਰਾਜ ਗੁਰੂ ਕਲਗੀਧਰ ਜੀ ਦਾ ਸੁਭਾਅ ਵੀ ਹੈ, ਜਿਹੜਾ ਸ਼ਰਨ ਚ ਆ ਜਾਂਦਾ ਫਿਰ ਉਹਨੂੰ ਖਿਮਾ ਵੀ ਕਰਦੇ ਨੇ। ਅੜੇ ਸੋ ਚੜੇ ਸ਼ਰਨ ਪਰੇ ਸੋ ਤਰੇ, ਇਹ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ। ਜਿਹੜਾ ਅੜਿਆ ਉਹਦੀ ਖੈਰ ਨਹੀਂ, ਤੇ ਜਿਹੜਾ ਸ਼ਰਨ ਵਿੱਚ ਆ ਗਿਆ ਉਹਨੂੰ ਫਿਰ ਮਹਾਰਾਜ ਜੀ ਨੇ ਰੱਖਿਆ, ਉਹਨੂੰ ਖਿਮਾ ਕੀਤਾ, ਉਹ ਭਾਵੇਂ ਜਿੰਨਾ ਮਰਜ਼ੀ ਅਪਰਾਧੀ ਗੁਨਾਹਗਾਰ ਹੋਵੇ ਤਾਂ ਵੀ ਉਹਨੂੰ ਰੱਖ ਲਿਆ। ਤੋ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਹੜਾ ਸੁਭਾਅ ਹੈ ਉਹ ਖਿਮਾ ਨਿਧ ਹੈ, ਛੇਵਾਂ ਦੇ ਰਸ ਦੇ ਵਿੱਚ ਮਹਾਰਾਜ ਜੀ ਦੀ ਸੁਰਤ ਜਿਹੜੀ ਹੈ ਉਹ ਰਸੀ ਹੋਈ ਹੈ।
ਅਧਿਕ ਪ੍ਰਤਾਪ ਸੰਗ ਪ੍ਰਭੂਰਾ,
ਮਹਾਰਾਜ ਜੀ ਉਸ ਵਕਤ ਬੜੇ ਭਾਰੀ ਪ੍ਰਤਾਪ ਦੇ ਨਾਲ ਭਰੇ ਹੋਏ ਨੇ। ਪਰ ਪੂਰਾ ਦਾ ਮਤਲਬ ਹੁੰਦਾ ਭਰਿਆ ਹੋਣਾ। ਮਹਾਰਾਜ ਜੀ ਦੇ ਅੰਦਰ ਬੜਾ ਭਾਰੀ ਪ੍ਰਤਾਪ ਹੈ, ਤੇਜ ਹੈ, ਜਲਾਲ ਹੈ। ਇਹ ਉਹ ਤੇਜ ਹੈ ਜਿਸ ਤੇਜ ਤੋਂ ਸਾਰੇ ਸੰਸਾਰ ਦੀ ਉਤਪਤੀ ਹੋਈ ਹੈ। ਉਸ ਤੇਜ ਦੇ ਨਾਲ ਮਹਾਰਾਜ ਜੀ ਭਰਪੂਰ ਨੇ, ਜਿਸ ਤੇਜ ਤੋਂ ਸੂਰਜ ਤੇਜ ਲੈ ਰਿਹਾ, ਜਿਸ ਤੇਜ ਤੋਂ ਚੰਦਰਮਾ ਤੇਜ ਲੈ ਰਿਹਾ, ਪ੍ਰਕਾਸ਼ ਲੈ ਰਿਹਾ। ਐਸੇ ਭਾਰੀ ਤੇਜ ਦੇ ਨਾਲ ਮਹਾਰਾਜ ਗੁਰੂ ਕਲਗੀਧਰ ਜੀ ਭਰੇ ਹੋਏ ਹਨ।
ਵਿਜੈ ਸਹਿਤ ਬੋਲੇ ਬਚਰੂਰਾ,
ਉਸ ਵਕਤ ਵਿਜੈ ਸਹਿਤ ਮਹਾਰਾਜ ਸਤਿਗੁਰੂ ਗੁਰੂ ਕਲਗੀਧਰ ਜੀ ਬੜੇ ਸੋਹਣੇ ਤੇ ਸੁੰਦਰ ਬਚਨ ਬੋਲੇ, ਕਹਿਣ ਲੱਗੇ,
ਜਗ ਮੈਂ ਤੁਰਕਨ ਸੈਨਾ ਅਨਗਨ।
ਮਹਾਰਾਜ ਜੀ ਕਹਿੰਦੇ, ਹੇ ਯਕਸ਼ ਸਰਦ ਧਾਰ, ਇਸ ਜਗਤ ਵਿੱਚ ਹਿੰਦੁਸਤਾਨ ਦੀ ਧਰਤੀ ਤੇ ਤੁਰਕਾਂ ਦੀ ਇਸ ਵੇਲੇ ਬਹੁਤ ਫੌਜ ਹੈ, ਅਣਗਿਣਤ ਫੌਜ ਹੈ। 22 ਲੱਖ ਫੌਜ ਤਾਂ ਔਰੰਗਜ਼ੇਬ ਬਾਦਸ਼ਾਹ ਨੇ ਇਕੱਲੇ ਨੇ ਆਪਣੇ ਕੋਲ ਰੱਖੀ ਹੋਈ ਹੈ। 22 ਲੱਖ ਫੌਜ ਦਾ ਮਾਲਕ ਸੀ ਔਰੰਗਜ਼ੇਬ। ਉਹਦੇ ਤੋਂ ਇਲਾਵਾ ਜਿਹੜੇ ਹੋਰ ਸੂਬੇ ਨੇ, ਉਹਦੇ ਕਸ਼ਮੀਰ ਦਾ ਸੂਬਾ, ਸਰਹੰਦ ਦਾ ਸੂਬਾ, ਲਾਹੌਰ ਦਾ ਸੂਬਾ ਹੈ, ਮੁਲਤਾਨ ਦਾ ਸੂਬਾ, ਉਹਨਾਂ ਕੋਲ ਜਿਹੜੀਆਂ ਫੌਜਾਂ ਨੇ ਉਹ ਵੱਖਰੀਆਂ ਨੇ। ਮਹਾਰਾਜ ਜੀ ਕਹਿੰਦੇ, ਇਸ ਵਕਤ ਹਿੰਦੁਸਤਾਨ ਦੀ ਧਰਤੀ ਤੇ ਤੁਰਕਾਂ ਦੀ ਅਣਗਿਣਤ ਫੌਜ ਦਾ ਨਿਵਾਸ ਹੈ।
ਸਭ ਤੋਂ ਅੰਗ ਸਹਿਤ ਅਤ ਦੁਰਜਨ,
ਔਰ ਫੌਜ ਦੇ ਜਿਹੜੇ 7 ਅੰਗ ਹੁੰਦੇ ਨੇ ਉਹਨਾਂ ਦੇ ਸਹਿਤ ਨੇ। 7 ਅੰਗ ਦਾ ਮਤਲਬ ਹੈ ਵੀ ਕਿਲਾ ਹੋਣਾ, ਆਪਣੇ ਹਥਿਆਰ ਹੋਣੇ, ਆਪਣੀ ਸੰਪਦਾ ਵਿਭੂਤੀ ਹੋਣੀ, ਆਪਣਾ ਰਾਜ, ਆਪਣਾ ਦੇਸ਼ ਹੋਣਾ। ਤੋ ਇਹੋ ਜਿਹੜੇ 7 ਅੰਗ ਨੇ ਉਹਨਾਂ 7 ਅੰਗਾਂ ਦੇ ਸਹਿਤ ਨੇ ਸਾਰੀਆਂ ਫੌਜਾਂ। ਐਸਾ ਨਹੀਂ ਹੈ ਕਿ ਜਿਹੜੀ ਇਹ ਤੁਰਕਾਂ ਦੀ ਫੌਜ ਆ ਰੜੇ ਤੇ ਬੈਠੀ ਹੈ, ਇਹਨਾਂ ਕੋਲ ਲੜਨ ਵਾਸਤੇ ਆਪਣੇ ਕਿਲੇ ਵੀ ਹਨ। ਐਸਾ ਨਹੀਂ ਕਿ ਇਹਨਾਂ ਕੋਲ ਤੋਪਾਂ ਨਹੀਂ, 50,000 ਤੋਂ ਵੱਧ ਤਾਂ ਇਹਨਾਂ ਕੋਲ ਜੰਬੂਰ ਨੇ, ਔਰੰਗਜ਼ੇਬ ਬਾਦਸ਼ਾਹ ਕੋਲ ਵੱਡੀਆਂ ਤੋਪਾਂ ਨੇ। ਉਹਦੇ ਤੋਂ ਇਲਾਵਾ ਛੋਟੀਆਂ ਤੋਪਾਂ ਲੱਖਾਂ ਦੇ ਹਿਸਾਬ ਦੇ ਨਾਲ ਹਨ। ਇਸ ਕਰਕੇ 7 ਅੰਗਾਂ ਦੇ ਸਹਿਤ ਬਹੁਤ ਵੱਡੀ ਭਾਰੀ ਫੌਜ ਹੈ।
ਜਿਨ ਤੇ ਕਹੁਮ ਵਾਸ ਨਾ ਰਹਿਓ,
ਔਰ ਇਹਨਾਂ ਦੀ ਫੌਜ ਇਤਨੀ ਬਲਵਾਨ ਹੈ ਤੁਰਕਾਂ ਦੀ ਕਿ ਇਹਨਾਂ ਤੋਂ ਕੋਈ ਆਕੀ ਨਹੀਂ ਰਿਹਾ, ਮਵਾਸੀ ਨਹੀਂ ਰਿਹਾ। ਜਿੱਧਰ ਜਾਂਦੇ ਨੇ ਉਧਰ ਜਿੱਤਦੇ ਹੀ ਚਲੇ ਜਾਂਦੇ ਨੇ, ਕਿਸੇ ਨੂੰ ਆਪਣੇ ਤੋਂ ਬਾਗੀ ਨਹੀਂ ਰਹਿਣ ਦਿੱਤਾ ਇਹਨਾਂ ਨੇ। ਸਾਰੇ ਦੇਸ਼ ਦੇ ਉੱਤੇ ਇਹਨਾਂ ਨੇ ਆਪਣਾ ਰਾਜ ਝੁਲਾ ਦਿੱਤਾ, ਆਪਣੇ ਹੈਦਰੀ ਨਿਸ਼ਾਨ ਝੰਡੇ ਝੁਲਾ ਦਿੱਤੇ ਹਨ।
ਸਭ ਤੇ ਦੰਡ ਉਜਤੇ ਲਇਓ,
ਔਰ ਆਪਣੇ ਬਲ ਦੇ ਨਾਲ ਇਹ ਜਿਹੜੇ ਤੁਰਕ ਨੇ ਸਭ ਕੋਲੋਂ ਦੰਡ ਲੈਂਦੇ ਨੇ। ਦੰਡ ਦਾ ਮਤਲਬ ਹੈ ਗੁਰੂ ਖਾਲਸਾ ਜੀ ਵੀ ਟੈਕਸ ਲੈਂਦੇ ਨੇ, ਇਕੱਲੇ ਇਕੱਲੇ ਕੋਲੋਂ ਕਰ ਲੈਂਦੇ ਨੇ, ਵਸੂਲ ਲੈਂਦੇ ਨੇ। ਔਰ ਕਿਸੇ ਨੂੰ ਵੀ ਇਹਨਾਂ ਨੇ ਆਪਣੇ ਦੰਡ ਤੋਂ ਬਾਹਰ ਨਹੀਂ ਰੱਖਿਆ, ਸਾਰਿਆਂ ਤੋਂ ਆਪਣਾ ਦੰਡ ਲੈਂਦੇ ਨੇ। ਅਗਰ ਕੋਈ ਦੰਡ ਤੋਂ ਰਹਿਤ ਘਰ ਹੈ ਤਾਂ ਉਹ ਕੇਵਲ ਗੁਰੂ ਨਾਨਕ ਦਾ ਘਰ ਹੈ, ਜਿਹੜਾ ਕੋਈ ਟੈਕਸ ਨਹੀਂ ਤਾਰਦਾ, ਸਾਡਾ ਘਰ ਹੈ। ਨਹੀਂ ਤਾਂ ਜਿੰਨੇ ਰਾਜੇ ਨੇ, ਭਾਵੇਂ ਪਹਾੜੀ ਰਾਜੇ ਨੇ, ਭਾਵੇਂ ਹੋਰ ਜਿੰਨੇ ਰਾਜੇ ਨੇ, ਨਵਾਬ ਨੇ, ਸੂਬੇ ਨੇ, ਅਹਿਲਕਾਰ ਨੇ, ਪਿੰਡਾਂ ਦੇ ਚੌਧਰੀ ਨੇ, ਨੰਬੜਦਾਰ ਨੇ, ਪੰਚ ਨੇ, ਇਹ ਸਾਰੇ ਜਿਹੜੇ ਨੇ ਟੈਕਸ ਭਰਦੇ ਨੇ। ਕਿਸੇ ਨੂੰ ਇਹਨਾਂ ਨੇ ਆਪਣੇ ਟੈਕਸ ਤੋਂ ਮੁਕਤ ਨਹੀਂ ਕੀਤਾ।
ਦੀਨ ਦਾਸ ਤਿਨਕੇ ਬਨ ਰਾਓ, ਹੁਕਮ ਕਰੈਨ ਪਰ ਮਨ ਬਾਓ।
ਔਰ ਇਹ ਜਿਹੜੇ ਵੱਡੇ ਵੱਡੇ ਰਾਜੇ ਰਾਣੇ ਨੇ, ਇਹ ਵੀ ਇਹਨਾਂ ਦੇ ਅੱਗੇ ਝੁੱਕ ਕੇ ਇਹਨਾਂ ਦੇ ਦਾਸ ਬਣ ਕੇ ਰਹਿੰਦੇ ਨੇ, ਇਹ ਵੀ ਇਹਨਾਂ ਦੇ ਸੇਵਕ ਬਣ ਕੇ, ਦਾਸ ਬਣ ਕੇ ਰਹਿੰਦੇ ਨੇ। ਔਰ ਇਹਨਾਂ ਦਾ ਹੁਕਮ ਮੰਨਦੇ ਨੇ, ਇਹ ਹੁਕਮ ਕਰਦੇ ਨੇ, ਔਰ ਇਹਨਾਂ ਤੇ ਮਨ ਭਾਉਂਦੀਆਂ ਕਰਦੇ ਨੇ। ਹਾਲਾਂਕਿ ਛੱਤਰੀ ਰਾਜੇ ਨੇ, ਇਹਨਾਂ ਛੱਤਰੀ ਰਾਜਿਆਂ ਦੇ ਉੱਤੇ ਮਨ ਭਾਉਂਦਾ ਹੁਕਮ ਕਰਦੇ ਨੇ। ਜੇ ਇਹਨਾਂ ਦੀ ਕੋਈ ਲੜਕੀ ਵੇਖਦੇ ਨੇ ਸੁੰਦਰ ਤਾਂ ਵਿਆਹ ਕੇ ਲੈ ਜਾਂਦੇ ਨੇ, ਜੇ ਕੋਈ ਇਹਨਾਂ ਦੀ ਭੈਣ ਵੇਖਦੇ ਨੇ ਤਾਂ ਜ਼ਬਰਦਸਤੀ ਖਿੱਚ ਕੇ ਲੈ ਜਾਂਦੇ ਨੇ। ਪਰ ਇਹਨਾਂ ਅੰਦਰ ਇੰਨਾ ਵੀ ਅੰਦਰ ਦਲੇਰੀ ਨਹੀਂ ਕਿ ਉਹਨਾਂ ਦੇ ਸਾਹਮਣੇ ਖਲੋ ਕੇ ਡਟ ਕੇ ਮੁਕਾਬਲਾ ਕਰ ਸਕਣ। ਉਹਨਾਂ ਦਾ ਹੁਕਮ ਮੰਨਦੇ ਨੇ, ਜਿੰਨੇ ਰਾਜੇ ਰਾਣੇ ਨੇ ਉਹਨਾਂ ਦੀ ਆਗਿਆ ਮੰਨਦੇ ਨੇ, ਔਰ ਉਹਨਾਂ ਦਾ ਮਨ ਵਿੱਚ ਭਾਉ ਡਰ ਰੱਖਦੇ ਹਨ।
ਜਗ ਮੈਂ ਭਇਓ ਸ਼ਤਰੂ ਪ੍ਰਤਾਪ,
ਇਸ ਕਰਕੇ ਸਾਡਾ ਜਿਹੜਾ ਦੁਸ਼ਮਣ ਹੈ ਇਸ ਵੇਲੇ ਤੁਰਕਾਨਾ ਸਾਡਾ ਦੁਸ਼ਮਣ ਹੈ, ਜਿਹੜੇ ਆ ਜ਼ੁਲਮ ਕਰ ਰਹੇ ਨੇ। ਮਹਾਰਾਜ ਜੀ ਕਿਸੇ ਜਾਤੀ ਦੇ, ਕਿਸੇ ਮਜ਼ਹਬ ਦੇ ਦੁਸ਼ਮਣ ਨਹੀਂ, ਮਹਾਰਾਜ ਜੀ ਜ਼ੁਲਮ ਦੇ ਦੁਸ਼ਮਣ ਨੇ। ਮਹਾਰਾਜ ਜੀ ਕਹਿੰਦੇ ਆ ਜਿਹੜੇ ਤੁਰ ਕੇ ਇਸ ਵੇਲੇ ਜ਼ੁਲਮ ਕਰ ਰਹੇ ਨੇ, ਅਤਿਆਚਾਰ ਕਰ ਰਹੇ ਨੇ, ਜਿਹੜਾ ਬੜਾ ਬਲੀ ਪ੍ਰਤਾਪੀ ਇਸ ਵੇਲੇ ਦੁਸ਼ਮਣ ਹੈ, ਉਹ ਸਾਡੇ ਦੁਸ਼ਮਣ ਨੇ, ਉਹ ਸਾਡੇ ਇਸ ਵੇਲੇ ਵੱਡੇ ਸ਼ਤਰੂ ਹਨ।
ਉੱਥੇ ਸ਼ਤਰੂ ਕਿਨੇ ਸਭ ਖੱਪ,
ਉਹਨਾਂ ਵਿੱਚੋਂ ਬਹੁਤ ਸਾਰੇ ਸ਼ਤਰੂਆਂ ਨੂੰ ਅਸੀਂ ਖਤਮ ਵੀ ਕੀਤਾ, ਜੰਗ ਲੜ ਕੇ ਬੜੇ ਦੁਸ਼ਮਣ ਅਸੀਂ ਜੰਗ ਦੇ ਮੈਦਾਨ ਦੇ ਵਿੱਚ ਮਾਰੇ ਵੀ ਹਨ।
ਤਿੰਨ ਤੁਰਕਨ ਅਨਗਨ ਕੋ ਮਾਰੋ,
ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਆ ਜਿਹੜੇ ਤੁਰਕ ਨੇ, ਇਹਨਾਂ ਤੁਰਕਾਂ ਨੂੰ ਅਣਗਿਣਤ ਦੀ ਗਿਣਤੀ ਵਿੱਚ ਅਸੀਂ ਇਹਨਾਂ ਨੂੰ ਮਾਰਨਾ ਹੈ। ਅਣਗਿਣਤ ਦੀ ਗਿਣਤੀ ਕੋਈ ਨੀ, ਕਿੰਨੇ ਕੁ ਮਲੇਛ ਅਸੀਂ ਮਾਰਨੇ ਨੇ, ਕਿੰਨੇ ਕੁ ਇਹਨਾਂ ਜ਼ੁਲਮ ਕਰਨ ਵਾਲੇ ਜ਼ਾਲਮਾਂ ਨੂੰ ਅਸੀਂ ਮਾਰਨਾ, ਗਿਣਤੀ ਕੋਈ ਨੀ, ਹਾਲੇ ਆਉਣ ਵਾਲੇ ਸਮੇਂ ਚ ਅਸੀਂ ਕਿੰਨਿਆਂ ਕੁ ਨੂੰ ਮਾਰਨਾ ਹੈ।
ਇੱਕ ਸਰ ਸੰਗ ਭਸਮ ਕਰ ਡਾਰੋ,
ਇਹ ਯਕਸ਼ ਤੂੰ ਕਹਿਣਾ ਵੀ ਮੈਂ ਆਪਣੀ 10,000 ਫੌਜ ਦਿਆਂਗਾ ਗੁਰੂ ਜੀ ਤੁਹਾਨੂੰ, ਸਾਨੂੰ ਤੇਰੀ ਫੌਜ ਦੀ ਕੀ ਲੋੜ ਹੈ। ਮਹਾਰਾਜ ਜੀ ਕਹਿੰਦੇ ਜੇ ਅਸੀਂ ਚਾਹੀਏ ਨਾ ਤੇ ਆਪਣੇ ਇੱਕੋ ਤੀਰ ਨਾਲ ਇਹਨਾਂ ਸਾਰੇ ਤੁਰਕਾਂ ਨੂੰ ਸਵਾਹ ਕਰ ਸਕਦੇ। ਅਸੀਂ ਆਪਣੇ ਇੱਕੋ ਤੀਰ ਨਾਲ, ਸਾਨੂੰ ਕੋਈ ਬਹੁਤੀ ਖੇਚਲ ਨਹੀਂ ਕਰਨੀ ਪੈਣੀ। ਖਾਲਸਾ ਜੀ ਅੱਗੇ ਕਥਾ ਆਵੇਗੀ ਵੀ ਚਮਕੌਰ ਦੀ ਜੰਗ ਵਿੱਚ ਜਦੋਂ ਮਹਾਰਾਜ ਜੀ ਤੀਰ ਚਲਾਉਣ ਲੱਗੇ ਤੇ ਕਹਿਣ ਲੱਗੇ ਸਰਬ ਸਵਾਹ, ਭਾਈ ਦਇਆ ਸਿੰਘ ਜੀ ਹੋਣਾ ਨੇ ਰੋਕ ਦਿੱਤਾ ਸੀ, ਮਹਾਰਾਜ ਜੀ ਜੇ ਸਾਰੇ ਨਸ਼ਟ ਹੋ ਗਏ ਤੇ ਫਿਰ ਅਸੀਂ ਜੰਗ ਕਿਹਦੇ ਨਾਲ ਲੜਨਾ, ਤੇ ਇੱਕ ਤੀਰ ਦੇ ਨਾਲ ਮਹਾਰਾਜ ਜੀ ਨੇ ਉਸ ਵੇਲੇ ਸੈਂਕੜਿਆਂ ਨੂੰ ਮਾਰਿਆ ਸੀ। ਤੋ ਇੱਥੇ ਵੀ ਗੁਰੂ ਕਲਗੀਧਰ ਪਾਤਸ਼ਾਹ ਕਹਿ ਰਹੇ ਨੇ, ਉਹਰੇ ਖਾਲਸਾ ਜੀ ਕੋਈ ਕਾਵੁਕਤੀ ਨਹੀਂ ਹੈ, ਇਹ ਕੋਈ ਅੱਤ ਕਥਨੀ ਨਹੀਂ ਹੈ ਕਿ ਓਦਾਂ ਹੀ ਕਹਿ ਦਿੱਤਾ ਹਵਾ ਵਿੱਚ ਉੱਡ ਗਈ ਗੱਲ। ਦਸਵੇਂ ਪਾਤਸ਼ਾਹ ਸਰਬ ਕਲਾ ਸਮਰੱਥ ਨੇ, ਔਰ ਐਸਾ ਕਰ ਵੀ ਸਕਦੇ ਨੇ, ਜੋ ਚਾਹੇ ਮਰਜ਼ੀ ਕਰ ਸਕਦੇ ਨੇ। ਆ ਕੀਰਤਨ ਦੇ ਵਿੱਚ ਭਾਈ ਸਾਹਿਬ ਜੀ ਪ੍ਰਮਾਣ ਦੇ ਰਹੇ ਸਨ, ਰਾਗੀ ਸਿੰਘ ਜੀ, ਸੀਹਾਂ ਬਾਜਾਂ ਚਰਗਾਂ ਕੁਹੀਆਂ ਇਹਨਾਂ ਖਵਾਲੇ, ਕਾਹਾ ਕਾਹੋ ਖਾਨ ਤੇਨਾ ਮਾਸ ਖਵਾਲੇ ਇਹ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਇਸ ਗਾਹਾ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਏ, ਸਮਰੱਥਾ ਮੇਰੇ ਸਤਿਗੁਰਾਂ ਦੇ ਅੰਦਰ ਹੈ, ਜੋ ਚਾਹੇ ਮਰਜ਼ੀ ਕਰ ਸਕਦੇ ਨੇ। ਨੀਕੀ ਕੀਰੀ ਮੈਂ ਕੱਲ ਰੱਖੈ, ਭਸਮ ਕਰੈ ਲਸ਼ਕਰ ਕੋਟ ਲੱਖ ਹੈ, ਜਿਸ ਕਾ ਸਾਸ ਨਾ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ। ਏਡੀ ਵੱਡੀ ਤਾਕਤ ਦੇ ਮਾਲਕ ਨੇ ਸਤਿਗੁਰੂ ਸੱਚੇ ਪਾਤਸ਼ਾਹ, ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ, ਇਹ ਮੇਰੇ ਸਤਿਗੁਰਾਂ ਦੀ ਸਮਰੱਥਾ। ਇਹ ਕੇਵਲ ਹਵਾ ਵਿੱਚ ਗੱਲ ਨਹੀਂ ਕਹਿ ਰਹੇ ਯਕਸ਼ਾਂ ਨੂੰ, ਮਹਾਰਾਜ ਜੀ ਐਸਾ ਕਰ ਵੀ ਸਕਦੇ ਨੇ ਜੋ ਕਹਿ ਰਹੇ ਨੇ, ਕਿਉਂਕਿ ਮੇਰੇ ਸਤਿਗੁਰੂ ਕਥਨੀ ਤੇ ਕਰਨੀ ਦੇ ਸੂਰੇ ਹਨ, ਜੋ ਕਥਨੀ ਹੈ ਉਹੀ ਕਰਨੀ ਹੈ। ਮਹਾਰਾਜ ਜੀ ਕਹਿੰਦੇ ਅਸੀਂ ਚਾਹੀਏ ਤੇ ਆਪਣੇ ਇੱਕੋ ਬਾਣ ਨਾਲ, ਆਪਣੇ ਇੱਕੋ ਤੀਰ ਨਾਲ ਇਹਨਾਂ ਸਾਰੇ ਤੁਰਕਾਨੇ ਦਾ ਮਲੇਛਾਂ ਨੂੰ ਨਾਸ ਕਰਕੇ ਇਹਨਾਂ ਨੂੰ ਸਵਾਹ ਕਰ ਸਕਦੇ ਹਾਂ।
ਸਾਯੁਧ ਇੱਕ ਰਹਿਣ ਨਾ ਪਾਵੇ,
ਇੱਕ ਨੂੰ ਵੀ ਸ਼ਸਤਰਧਾਰੀ ਨਾ ਰਹਿਣ ਦੇਈਏ ਅਸੀਂ ਆਪਣੇ ਸਾਹਮਣੇ, ਇੱਕ ਨੂੰ ਵੀ। ਹੁਣ ਆ ਜਿਹੜੇ ਸ਼ਸਤਰਧਾਰੀ ਹੋਏ ਫਿਰਦੇ ਨੇ ਨਾ ਮਲੇਛ, ਤੇ ਜ਼ੁਲਮ ਕਰ ਰਹੇ ਨੇ, ਅਤਿਆਚਾਰ ਕਰ ਰਹੇ ਨੇ ਗਰੀਬਾਂ ਦੇ ਉੱਤੇ, ਮਹਾਰਾਜ ਜੀ ਕਹਿੰਦੇ ਇਹਨਾਂ ਵਿੱਚੋਂ ਇੱਕ ਨੂੰ ਵੀ ਅਸੀਂ ਸ਼ਸਤਰ ਧਾਰੀ ਨਹੀਂ ਰਹਿਣ ਦੇਵਾਂਗੇ।
ਛੁੱਟਿਓ ਬਾਣ ਇੱਕ ਸਾਥ ਖਪਾਵੇਂ,
ਜੇ ਅਸੀਂ ਆਪਣੀ ਕਮਾਨ ਚੋਂ ਕੇਵਲ ਇੱਕੋ ਤੀਰ ਛੱਡੀਏ ਤੇ ਇੱਕੋ ਤੀਰ ਦੇ ਨਾਲ ਇਹਨਾਂ ਸਾਰਿਆਂ ਨੂੰ ਅਸੀਂ ਖਪਾ ਸਕਦੇ ਹਾਂ, ਇੱਕੋ ਤੀਰ ਦੇ ਨਾਲ ਇਹਨਾਂ ਸਾਰਿਆਂ ਦਾ ਨਾਸ ਕਰ ਸਕਦੇ ਹਾਂ।
ਤੋ ਸਮਾ ਹਮ ਕਲੋ ਵਿਚਾਰਾ,
ਪਰ ਫੇਰ ਵੀ ਅਸੀਂ ਇਹ ਸਭ ਕੁਝ ਕਰ ਸਕਦੇ ਹਾਂ, ਪਰ ਫਿਰ ਵੀ ਅਸੀਂ ਕਲਯੁਗ ਦਾ ਇਹ ਸਮਾਂ ਵਿਚਾਰਿਆ ਕਿ ਹੁਣ ਕੱਲੂ ਦਾ ਸਮਾਂ ਹੈ।
ਬੌਰ ਦੇ ਮਨੁੱਖ ਕੋ ਧਾਰਾ,
ਅਸੀਂ ਮਨੁੱਖੀ ਜਾਮਾ ਧਾਰਿਆ, ਅਸੀਂ ਮਾਨਵੀ ਸਰੀਰ ਦੇ ਵਿੱਚ ਵਿਚਰ ਰਹੇ ਹਾਂ, ਭਾਵੇਂ ਅਵਤਾਰੀ ਪੁਰਖ ਹਾਂ, ਕੁਝ ਵੀ ਕਰ ਸਕਦੇ ਹਾਂ। ਕਲਯੁਗ ਦਾ ਸਮਾਂ, ਅਸੀਂ ਮਾਨਵੀ ਸਰੀਰ ਜਿਹੜਾ ਹੈ, ਮਨੁੱਖੀ ਜਾਮਾ ਹੈ, ਉਹ ਅਸੀਂ ਧਾਰਨ ਕਰਕੇ ਆਏ ਹਾਂ।
ਰਹਿਣ ਭਲੋ ਇਨਕੇ ਅਨਸਾਰੇ,
ਇਸ ਕਰਕੇ ਮਨੁੱਖੀ ਜਾਮੇ ਦੇ ਵਿੱਚ ਜੋ ਹੁੰਦਾ ਅਸੀਂ ਉਹ ਕਰ ਰਹੇ, ਅਸੀਂ ਕੋਈ ਅਵਤਾਰਾਂ ਵਾਲੀ ਗੱਲ ਨਹੀਂ ਕੀਤੀ, ਅਵਤਾਰਾਂ ਵਾਲੀ ਗੱਲ ਕਰੀਏ ਤੇ ਇੱਕੋ ਤੀਰ ਨਾਲ ਖਤਮ ਕਰ ਦਈਏ ਇਹਨਾਂ ਨੂੰ, ਪਰ ਅਸੀਂ ਕੇਵਲ ਮਨੁੱਖੀ ਜਾਮੇ ਚ ਵਿਚਰ ਕੇ ਮਾਨਵੀ ਲੀਲਾ ਕਰ ਰਹੇ ਹਾਂ। ਮਾਨਵੀ ਸਰੀਰ ਦੀ ਜਿੰਨੀ ਕੁ ਸਮਰੱਥਾ ਹੁੰਦੀ ਆ ਉਹਦੇ ਮੁਤਾਬਕ ਕੰਮ ਕਰ ਰਹੇ ਹਾਂ। ਅਸੀਂ ਕੋਈ ਗੈਬੀ ਸ਼ਕਤੀ ਨਾਲ ਲੈ ਕੇ ਉਹਦੇ ਨਾਲ ਦੁਸ਼ਮਣਾਂ ਦਾ ਨਾਸ ਨਹੀਂ ਕਰ ਰਹੇ, ਆਪਣੇ ਸ਼ਸਤਰਾਂ ਦੀ ਤਾਕਤ ਨਾਲ ਆਪਣੇ ਮਾਨਵੀ ਸਰੀਰ ਦੀ ਤਾਕਤ ਦੇ ਨਾਲ ਦੁਸ਼ਮਣਾਂ ਨੂੰ ਮਾਰ ਰਹੇ ਹਾਂ। ਮਹਾਰਾਜ ਜੀ ਕਹਿੰਦੇ ਇਸ ਕਰਕੇ ਅਸੀਂ ਜਿਹੜਾ ਮਨੁੱਖੀ ਸਰੀਰ ਦੇ ਅਨੁਸਾਰ ਹੀ ਹੋ ਕੇ ਜਿਹੜਾ ਰਹਿਣਾ ਹੁੰਦਾ ਉਹਦੇ ਮੁਤਾਬਕ ਰਹਿ ਰਹੇ ਹਾਂ। ਸਾਨੂੰ ਇਹ ਚਾਹੀਦਾ ਵੀ ਨਹੀਂ ਕਿ ਅਸੀਂ ਮਨੁੱਖੀ ਸਰੀਰ ਦੀ ਜਿਹੜੀ ਮਰਿਆਦਾ ਹੈ ਉਸ ਨੂੰ ਵਿਗਾੜ ਦਈਏ। ਚਲੋ ਮੰਨ ਲਓ ਅੱਜ ਅਸੀਂ ਦੁਸ਼ਮਣਾਂ ਦਾ ਨਾਸ ਕਰ ਦਈਏ, ਪਰ ਅਸੀਂ ਸਰੀਰ ਕਰਕੇ ਕਿੰਨੀ ਦੇਰ ਰਹਾਂਗੇ? ਆਖਿਰਕਾਰ ਅਸੀਂ ਸੱਚਖੰਡ ਜਾਣਾ ਹੀ ਹੈ, ਤੇ ਸਾਡੇ ਜਾਣ ਤੋਂ ਬਾਅਦ ਜਿਹੜਾ ਅਸੀਂ ਖਾਲਸਾ ਸਾਜਿਆ, ਪੰਥ ਸਾਜਿਆ, ਉਹ ਵੀ ਆਖਣਗੇ ਵੀ ਕੋਈ ਨਾ ਕੋਈ ਕਲਾ ਵਿਖਾ ਕੇ ਦੁਸ਼ਮਣ ਨੂੰ ਮਾਰੀਏ। ਕਲਯੁੱਗ ਵਿੱਚ ਆਉਣ ਵਾਲੇ ਸਮੇਂ ਵਿੱਚ ਤਾਂ ਕਿਸੇ 'ਚ ਕਲਾ ਰਹਿਣੀ ਨਹੀਂ, ਫਿਰ ਦੁਸ਼ਮਣ ਤਾਂ ਸਿਰੇ ਚੜ੍ਹ ਕੇ ਆ ਜਾਏਗਾ। ਇਹਨਾਂ ਨੂੰ ਅਸੀਂ ਆਲਸੀ ਨਹੀਂ ਬਣਾਉਣਾ, ਅਸੀਂ ਆਪਣੇ ਖਾਲਸੇ ਨੂੰ ਸ਼ਸਤਰਧਾਰੀ ਬਣਾਇਆ ਕਿ ਜਦੋਂ ਵੀ ਲੋੜ ਪਵੇ ਆਪਣੇ ਸ਼ਸਤਰਾਂ ਦੀ ਕਲਾ ਨਾਲ ਦੁਸ਼ਮਣ ਦਾ ਸੋਧਾ ਲਾ ਸਕੇ, ਦੁਸ਼ਮਣ ਦਾ ਖਾਤਮਾ ਕਰ ਸਕੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਅਸੀਂ ਮਰਿਆਦਾ ਨੂੰ ਨਹੀਂ ਵਿਗਾੜਿਆ।
ਸਨੇ ਸਨੇ ਸਭੋ ਨਖ ਪਾਵੇ ਤੁਰਕ ਨਗਾਰ ਬੰਦ ਨਾ ਪਾਵੇ।
ਮਹਾਰਾਜ ਜੀ ਕਹਿੰਦੇ ਸਨੇ ਸਨੇ ਸਹਿਜੇ ਸਹਿਜੇ ਅਸੀਂ ਨਾ ਸਾਰੇ ਤੁਰਕਾਂ ਦਾ ਨਾਸ ਕਰਾਂਗੇ ਔਰ ਇਹਨਾਂ ਦੇ ਵਿੱਚ ਸਾਡੇ ਸਾਹਮਣੇ ਕੋਈ ਨਗਾਰ ਬੰਦ ਨਹੀਂ ਰਹੇਗਾ। ਔਰ ਐਸਾ ਹੋਇਆ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੋਈ ਤੁਰਕਾਂ ਦਾ ਨਗਾਰ ਬੰਦ ਨਹੀਂ ਰਿਹਾ। ਕਹਿੰਦੇ ਹੌਲੇ ਹੌਲੇ ਸਹਿਜੇ ਸਹਿਜੇ ਇਹਨਾਂ ਨੂੰ ਅਸੀਂ ਖਤਮ ਕਰਾਂਗੇ ਔਰ ਇਹਨਾਂ ਤੁਰਕਾਂ ਦਾ ਕੋਈ ਨਗਾਰ ਬੰਦ ਸਾਡੇ ਸਾਹਮਣੇ ਨਹੀਂ ਖਲੋ ਪਾਵੇਗਾ।
ਸੁਣ ਰਵਾਲ ਗੁਰੂ ਕੀ ਬਾਣੀ।
ਜਦੋਂ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਜੀ ਨੇ ਇਹ ਬਚਨ ਕਹੇ ਤੇ ਲਾਗੇ ਰਵਾਲ ਖੜਾ ਸੀ, ਉਹ ਰਿਵਾਲ ਉਸ ਵੇਲੇ ਬੋਲਿਆ, ਕਹਿਣ ਲੱਗਾ
ਗਰੀਬੀ ਰਸ ਆਪ ਬਖਾਨੇ।
ਕਹਿਣ ਲੱਗਾ ਮਹਾਰਾਜ ਜੀ ਆਪ ਜੀ ਨੇ ਬੀਰ ਰਸ ਵਿੱਚ ਭਰੀ ਹੋਈ ਬੋਲੀ ਬੋਲੀ ਹੈ। ਆਪ ਜੀ ਨੇ ਜਿਹੜੇ ਬਚਨ ਕਹੇ ਨੇ ਉਹ ਬੀਰ ਰਸ ਦੇ ਵਿੱਚ ਭਿੱਜ ਕੇ ਕਹੇ ਹਨ।
ਅਨੇਕ ਅਨੀਲੇ ਸੰਗ ਕਰੋੜ ਪਹੁੰਚੋ ਆਏ ਆਪ ਕੀ ਔਰ।
ਮਹਾਰਾਜ ਜੀ ਆਉਣ ਵਾਲੇ ਸਮੇਂ ਵਿੱਚ ਜਦੋਂ ਆਪ ਜੀ ਦੇ ਪੰਥ ਦੇ ਉੱਤੇ ਇਹੋ ਜਿਹਾ ਸਮਾਂ ਆਵੇਗਾ ਕਿ ਫੌਜ ਦੀ ਲੋੜ ਹੋਵੇਗੀ, ਉਦੋਂ ਮੈਂ ਮੇਰੇ ਨਾਲ ਜਿਹੜੀ ਲੱਖਾਂ ਦੇ ਹਿਸਾਬ ਨਾਲ ਮੇਰੀ ਫੌਜ ਹੈ ਉਹ ਮੈਂ ਆਪਣੀ ਸਾਰੀ ਫੌਜ ਨਾਲ ਲੈ ਕੇ ਤੁਹਾਡੇ ਖਾਲਸੇ 'ਚ ਪ੍ਰਵੇਸ਼ ਕਰਾਂਗਾ। ਅਨੇਕ ਅਨੀ ਲੇ ਸੰਗ ਕਰੋੜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਜਿਹੜੀ ਮੇਰੀ ਫੌਜ ਹੈ ਉਹ ਮਹਾਰਾਜ ਜੀ ਮੈਂ ਆਪਣੀ ਫੌਜ ਲੈ ਕੇ ਆਪ ਜੀ ਦੀ ਮਦਦ ਵਾਸਤੇ ਖਾਲਸੇ ਦੀ ਮਦਦ ਵਾਸਤੇ ਆਵਾਂਗਾ।
ਸੈਨ ਭਿਆਨਕ ਬਣੇ ਪੁਚੰਗੇ।
ਮਹਾਰਾਜ ਮੇਰੀ ਜਿਹੜੀ ਨਾਗਾਂ ਦੀ ਸੈਨਾ ਪੁਜੰਗੀ ਕਹਿੰਦੇ ਨੇ ਸੱਪਾਂ ਨੂੰ, ਰਵਾਲ ਸੱਪ ਸੀ ਨਾ ਨਾਗ ਜਾਤੀ ਦਾ ਸੀ, ਕਹਿੰਦਾ ਮੇਰੀ ਜਿਹੜੀ ਨਾਗ ਜਾਤੀ ਦੇ ਜਿਤਨੇ ਨਾਗਰਿਕ ਹੋਣਗੇ ਉਹ ਸਾਰੇ ਬੜੇ ਭਿਆਨਕ ਬਣ ਕੇ ਦੁਸ਼ਮਣਾਂ ਦਾ ਨਾਸ ਕਰਨਗੇ।
ਸੁਣੋ ਪਿਤਾ ਜੀ ਹੋਏ ਕਰਨਗੇ।
ਪਿਤਾ ਜੀ ਗੁਰੂ ਕਲਗੀਧਰ ਨੂੰ ਰਵਾਲ ਪਿਤਾ ਕਹਿ ਕੇ ਸੰਬੋਧਨ ਕਰ ਰਿਹਾ, ਕਹਿੰਦਾ ਹੇ ਪਿਤਾ ਜੀ ਉਸ ਵੇਲੇ ਫਿਰ ਸਾਰੇ ਇੱਕ ਰੰਗੀ ਹੋ ਜਾਣਗੇ, ਯਾਨੀ ਕਿ ਤੁਹਾਡਾ ਖਾਲਸਾ ਮੇਰੀ ਨਾਗਾਂ ਦੀ ਜਿਹੜੀ ਫੌਜ ਆ ਵੱਖਰੀ ਨਹੀਂ ਦਿਸੇਗੀ, ਤੁਹਾਡੇ ਖਾਲਸੇ ਵਿੱਚ ਹੀ ਮਿਲ ਕੇ ਖਾਲਸਾ ਰੂਪ ਹੋ ਕੇ ਨਜ਼ਰ ਆਵੇਗੀ, ਖਾਲਸੇ ਦਾ ਹੀ ਸਰੂਪ ਉਸ ਵੇਲੇ ਨਜ਼ਰ ਆਵੇਗਾ। ਇਸੇ ਕਰਕੇ ਖਾਲਸਾ ਜੀ ਨਿਹੰਗ ਸਿੰਘਾਂ ਦੇ ਵਿੱਚ 96 ਕਰੋੜ ਫੌਜ ਕਿਹਾ ਜਾਂਦਾ। 96 ਕਰੋੜ ਫੌਜ ਇੱਥੋਂ ਹੀ ਬਣਦੀ ਹੈ ਕਿ ਇਹ ਸਾਰੀਆਂ ਫੌਜਾਂ ਜਿਹੜੀਆਂ ਨੇ ਖਾਲਸੇ ਦੇ ਨਾਲ ਉਸ ਵੇਲੇ ਮਿਲਦੀਆਂ ਨੇ, ਇਹ ਸਾਰੀਆਂ ਫੌਜਾਂ ਉਸ ਵੇਲੇ ਨਾਲ ਆ ਕੇ ਮਿਲਦੀਆਂ ਨੇ ਜਦੋਂ ਸਮਾਂ ਆਉਣਾ ਹੈ।
ਜਬੈ ਸਮਾਂ ਪਹੁੰਚੇ ਗੋ ਆਏ,
ਜਦੋਂ ਮਹਾਰਾਜ ਜੀ ਸਮਾਂ ਪਹੁੰਚੇਗਾ ਆਵੇਗਾ,
ਸ਼ਤਰੂ ਸਨ ਸਭ ਕਰੋ ਲੜਾਈ,
ਉਸ ਵੇਲੇ ਦੁਸ਼ਮਣਾਂ ਦੇ ਨਾਲ ਮੈਂ ਲੜਾਈ ਕਰਾਂਗਾ, ਮੈਂ ਵਿੱਚ ਆ ਕੇ ਆਪ ਨਾਲ ਆ ਕੇ ਦੁਸ਼ਮਣਾਂ ਨਾਲ ਲੜਾਈ ਕਰਾਂਗਾ।
ਜੀਤੋ ਗੰਧਰਵ ਦੇਸ਼ ਬਿਸਾਲਾ,
ਔਰ ਜਿੰਨਾ ਦੇਸ਼ ਹੈ ਗੰਧਰਵ ਦੇਸ਼ ਹੈ, ਇਸ ਸਾਰੇ ਦੇਸ਼ ਨੂੰ ਮੈਂ ਨਾਲ ਹੋ ਕੇ ਜਿੱਤਾਂਗਾ।
ਲੜੈ ਖਾਲਸਾ ਮਿਲ ਤਿਸ ਕਾਲਾ,
ਖਾਲਸੇ ਨਾਲ ਮਿਲ ਕੇ, ਖਾਲਸੇ ਦੇ ਨਾਲ ਰਲ ਕੇ ਮੈਂ ਉਸ ਵੇਲੇ ਜੰਗ ਕਰਾਂਗਾ, ਲੜਾਈ ਕਰਾਂਗਾ।
ਗਰਦਿਸ਼ ਕਰੋ ਤੁਰਕ ਸੰਗਾਰ,
ਜਿੰਨੇ ਤੁਰਕ ਨੇ ਇਹਨਾਂ ਨੂੰ ਗਰਦਿਸ਼ ਮਿਲਾ ਦਿਆਂਗਾ, ਮਿੱਟੀ ਵਿੱਚ ਖਾਕ ਚ ਮਿਲਾ ਕੇ ਇਹਨਾਂ ਸਾਰਿਆਂ ਦਾ ਸੰਘਾਰ ਕਰ ਦੇਵਾਂਗਾ।
ਨਹੀਂ ਰਹਿਣ ਪਾਵੇ ਤਿਸ ਬਾਰ,
ਉਸ ਵੇਲੇ ਫਿਰ ਇਹ ਰਹਿਣ ਨਹੀਂ ਪਾਉਣਗੇ, ਇਹ ਰਹਿ ਨਹੀਂ ਸਕਣਗੇ।
ਬਰਕ ਪਚਾਸ ਚਾਨਣਾ ਕਰੋ,
ਮਹਾਰਾਜ ਇਸ ਤਰ੍ਹਾਂ ਫਿਰ 50 ਸਾਲਾਂ ਤੱਕ ਆਪ ਜੀ ਦੇ ਰਾਜ ਖਾਲਸੇ ਦਾ ਰਾਜ ਹੋਵੇਗਾ, ਯਾਨੀ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸੁਚੱਜਾ ਰਾਜ ਪ੍ਰਬੰਧ ਆ ਉਹ ਤਕਰੀਬਨ 50 ਕੁ ਸਾਲਾਂ ਦੇ ਵਿੱਚ ਹੀ ਰਿਹਾ। ਕਹਿੰਦਾ 50 ਸਾਲਾਂ ਤੱਕ ਜਿਹੜਾ ਹੈ ਉਹ ਰਾਜ ਭਾਗ ਚਾਨਣੇ ਦਾ ਰਹੇਗਾ।
ਸਾਗਰ ਲਗ ਪ੍ਰਤਾਪ ਜਸ ਧਰੋ,
ਔਰ ਸਮੁੰਦਰ ਪਰਯੰਤ ਤੱਕ ਆਪ ਜੀ ਦੇ ਖਾਲਸੇ ਦਾ ਤੇਜ ਪ੍ਰਤਾਪ ਵਧੇਗਾ, ਜਸ ਪ੍ਰਤਾਪ ਵਧੇਗਾ।
ਜੋ ਕਪੀਸ਼ ਗੰਧਰਵ ਕੀ ਸੰਤਤ,
ਇਹਨੇ ਨੂੰ ਜਿਹੜੀ ਉਹ ਗੰਧਰਵ ਦੀ ਸੰਤਤ ਦਾ ਮਤਲਬ ਅੰਗਰੇਜ਼ਾਂ ਦੀ ਫੌਜ ਆ ਗੋਰਿਆਂ ਦੀ, ਉਹਨਾਂ ਨੂੰ ਗੰਧਰਵ ਲਿਖਿਆ, ਉਹ ਆ ਜਾਣਗੇ ਹਿੰਦੁਸਤਾਨ ਦੇ ਵਿੱਚ ਤੇ ਉਹ ਆ ਕੇ ਹੌਲੇ ਹੌਲੇ ਕਰਕੇ ਸਾਰਾ ਰਾਜ ਭਾਗ। ਇਹ ਸੋ ਸਾਖੀ ਦੇ ਬਚਨ ਨੇ ਜਿਹੜੇ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਨਬੇ ਨੂੰ ਉਸੇ ਤਰ੍ਹਾਂ ਇੱਥੇ ਸੂਰਜ ਪ੍ਰਕਾਸ਼ ਵਿੱਚ ਲਿਖੇ ਨੇ ਕਿ ਫਿਰ ਉਹ ਗੰਧਰਵੀ ਫੌਜ ਜਿਹੜੀ ਹੈ ਅੰਗਰੇਜ਼ਾਂ ਦੀ ਉਹ ਚੱਲ ਕੇ ਆਵੇਗੀ,
ਜ਼ਮੀਨ ਦਬਾਏ ਲੇਗੀ ਸੰਤਤ,
ਇੱਕ ਵਾਰੀ ਸਾਰੀ ਜ਼ਮੀਨ ਨੂੰ ਦਬਾ ਲਵੇਗੀ, ਔਰ ਆ ਕੇ ਸਾਰੇ ਹਿੰਦੁਸਤਾਨ ਤੇ ਫਿਰ ਉਹ ਰਾਜ ਕਰਨਗੇ।
ਧਰੈ ਮਲੇ ਚ ਭਾਵ ਜੋ ਤਨ ਮੈਂ, ਸਭਿਨ ਪਲਾਏ ਦੇ ਉਹ ਰਨ ਮੈਂ,
ਫਿਰ ਉਸ ਵੇਲੇ ਮਲੇਚ ਭਾਵ ਜਿਹੜਾ ਹੈ ਉਹ ਇਹਨਾਂ ਦੇ ਅੰਦਰ ਵਰਤੇਗਾ, ਇਹ ਵੀ ਮਲੇਛਾਂ ਵਾਂਗੂ ਹੀ ਰਾਜ ਕਰਨਗੇ, ਜੁਰਮ ਕਰਨਗੇ ਤੇ ਫਿਰ ਜਦੋਂ ਜੰਗ ਹੋਵੇਗਾ ਇਹਨਾਂ ਦਾ ਨਾਸ ਹੋਵੇਗਾ।
ਪੰਥ ਖਾਲਸਾ ਰਾਖ ਦਿਖਾਵੋ,
ਮਹਾਰਾਜ ਮੈਂ ਆਪ ਜੀ ਦੇ ਖਾਲਸੇ ਪੰਥ ਦੇ ਵਿੱਚ ਰਹਾਂਗਾ, ਔਰ ਆਪ ਜੀ ਦੇ ਪੰਥ ਦੇ ਵਿੱਚ ਵਰਤ ਕੇ ਆਪ ਜੀ ਦੇ ਪੰਥ ਖਾਲਸੇ ਦਾ ਤੇਜ ਵਧਾਵਾਂਗਾ।
ਤੇਜ ਬਿਲਾਂ ਦੇ ਜਗਤ ਬਿਦਤਾਵੋ,
ਖਾਲਸੇ ਪੰਥ ਦਾ ਜਿਹੜਾ ਤੇਜ ਹੈ, ਖਾਲਸੇ ਪੰਥ ਦਾ ਜਿਹੜਾ ਪ੍ਰਤਾਪ ਹੈ, ਉਹ ਮੈਂ ਸਾਰੇ ਜਗਤ ਵਿੱਚ ਵਿਦਤ ਕਰਾਂਗਾ, ਪ੍ਰਗਟ ਕਰਾਂਗਾ।
ਕਰੋ ਬਿਆਲੇ ਮਦਨਾ ਨਾਰੇ,
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਦੇ ਨਾਲ ਮੈਂ ਵੀ ਖਾਲਸੇ ਨਾਲ ਮਿਲ ਕੇ ਰਾਜ ਕਰਾਂਗਾ।
ਉਤਰੇ ਪਾਵੋ ਦੁਇ ਬਲ ਭਾਰੇ,
ਰਾਜ ਕਰਦਿਆਂ ਹੋਇਆਂ ਮੈਂ ਆਪਣੇ ਦੋ ਪੁੱਤਰਾਂ ਨੂੰ ਪੈਦਾ ਕਰਾਂਗਾ, ਜਨਮ ਦੇਵਾਂਗਾ।
ਜਬ ਵੈ ਰਾਜ ਸਾਜ ਪਰ ਐ,
ਉਹ ਜਦੋਂ ਰਾਜ ਸਾਜ ਤੇ ਆਉਣਗੇ, ਰਾਜ ਭਾਗ ਕਰਨ ਵਾਸਤੇ ਆਉਣਗੇ,
ਤਬ ਸਰੀਰ ਆਪਣ ਤਜ ਦੇ,
ਉਸ ਵੇਲੇ ਫਿਰ ਮੈਂ ਆਪਣਾ ਸਰੀਰ ਤਜ ਦੇਵਾਂਗਾ, ਤਿਆਗ ਦੇਵਾਂਗਾ।
ਮੁਝ ਪਾਛੇ ਬਡ ਹੋਏ ਲੜਾਈ,
ਇਸ ਤਰ੍ਹਾਂ ਮੇਰੇ ਪਿੱਛੋਂ ਬੜੀ ਵੱਡੀ ਭਾਰੀ ਲੜਾਈ ਹੋਵੇਗੀ। ਇਹ ਭਵਿੱਖਤ ਬਚਨ ਹੀ ਨੇ, ਸਮਝ ਵਿੱਚ ਪੂਰਨ ਤੌਰ ਤੇ ਨਹੀਂ ਆਉਣੇ, ਕਿਉਂਕਿ ਹਰ ਇੱਕ ਚੀਜ਼ ਦਾ ਸਮਾਂ ਹੁੰਦਾ ਹੈ, ਜਦੋਂ ਸਮਾਂ ਆਉਂਦਾ ਉਹਦੇ ਸਮੇਂ ਆਉਣ ਦੇ ਉੱਤੇ ਫਿਰ ਉਹ ਗੱਲ ਆਪਣੇ ਆਪ ਸਮਝ ਵਿੱਚ ਪੈ ਜਾਂਦੀ ਹੈ। ਇਸ ਕਰਕੇ ਭਵਿੱਖਤ ਬਚਨ ਹੀ ਕਰ ਰਿਹਾ ਰਵਾਲ ਕਿ ਕਦੇ ਸਮਾਂ ਆਵੇਗਾ, ਮੈਂ ਫਿਰ ਜਦੋਂ ਮਲੇਛਾਂ ਦਾ ਬਿਰਤੀ ਹੋ ਜਾਏਗੀ, ਮਲੇਛ ਬਿਰਤੀ ਹੋ ਜਾਏਗੀ, ਖਾਲਸੇ ਦਾ ਰਾਜ ਭਾਗ ਵਧੇਗਾ, ਫਿਰ ਮੈਂ ਸਰੀਰ ਤਿਆਗ ਕੇ ਚਲਾ ਜਾਵਾਂਗਾ, ਉਸ ਵੇਲੇ ਫਿਰ ਇੱਕ ਵਾਰੀ ਕਟਾ ਵੱਢ ਹੋਵੇਗੀ।
ਖੰਡਨ ਕਰੇ ਪ੍ਰਜਾ ਸਮੁਦਾਏ,
ਉਸ ਵੇਲੇ ਸਾਰੀ ਪ੍ਰਜਾ ਜਿਹੜੀ ਆ ਉਹਦੀ ਵੰਡ ਕਰਨਗੇ, ਸਾਰੀ ਪ੍ਰਜਾ ਵੰਡੀ ਜਾਵੇਗੀ।
ਸੁਤ ਕੋ ਹੋਏ ਰਾਜ ਵਿਸ਼ੇਸ਼,
ਉਹਨਾਂ ਵਿੱਚੋਂ ਇੱਕ ਪੁੱਤਰ ਦਾ ਦੇਸ਼ ਰਾਜ ਜਿਹੜਾ ਹੈ ਉਹ ਵਿਸ਼ੇਸ਼ ਹੋਵੇਗਾ।
ਦੇਸ਼ ਕਾਮਗੜ ਲਗੋ ਅਸ਼ੇਸ਼ੇ,
ਜਿਹੜਾ ਕਾਮਗੜ ਦਾ ਦੇਸ਼ ਹੈ ਉਹ ਦੂਰ ਤੱਕ ਹੋਵੇਗਾ।
ਦਿੱਲੀ ਤੀਰਥ ਬਡੋ ਪ੍ਰਯਾਗੋ,
ਦਿੱਲੀ ਤੇ ਪ੍ਰਯਾਗ ਰਾਜ ਜਿਹਨੂੰ ਇਲਾਹਾਬਾਦ ਦਾ ਤੀਰਥ ਕਹਿੰਦੇ ਨੇ ਉਹਦੇ ਵਿੱਚ ਵੀ ਰਾਜ ਹੋਵੇਗਾ।
ਕਹਿਣ ਲੱਗ ਪੂਰਵ ਕੇਰ ਵਿਭਾਗੋ,
ਪੂਰਬ ਦਾ ਜਿੱਥੇ ਤੱਕ ਹਿੱਸਾ ਹੈ ਉੱਥੇ ਤੱਕ ਫਿਰ ਰਾਜ ਭਾਗ ਹੋਵੇਗਾ।
ਸਭ ਕੋ ਰਾਜ ਕਰੇ ਮਮ ਨੰਦ,
ਉਸ ਇਲਾਕੇ ਵਿੱਚ ਮੇਰੇ ਪੁੱਤਰ ਰਾਜ ਕਰਨਗੇ।
ਜਸ ਪ੍ਰਤਾਪ ਵਧਾਏ ਬਿਲੰਦ,
ਤੁਹਾਡੇ ਖਾਲਸੇ ਦੇ ਅਧੀਨ ਹੋ ਕੇ ਰਾਜ ਕਰਨਗੇ, ਪੰਥ ਦੇ ਅਧੀਨ ਹੋ ਕੇ ਰਾਜ ਕਰਨਗੇ, ਔਰ ਤੁਹਾਡੇ ਪੰਥ ਦਾ ਸੁਜਸ ਤੇ ਪ੍ਰਤਾਪ ਵਧਾਉਣਗੇ।
ਸਿੰਧ ਮਹਾਨਦ ਬੈਤ ਚਨਾਓ,
ਆ ਜਿਹੜਾ ਸਿੰਧ ਦਾ ਇਲਾਕਾ ਹੈ ਜਿੱਥੇ ਚਨਾਹ ਦਰਿਆ ਵਗਦਾ ਹੈ, ਉਸ ਦਾ ਜਿਹੜਾ ਇਲਾਕਾ ਹੈ
ਰਾਵੀ ਸਤਦਰਵ ਲਗੋ ਪ੍ਰਭਾਓ,
ਇਹ ਰਾਵੀ ਦਰਿਆ ਜਿੱਥੇ ਵਹਿੰਦਾ, ਸਤਲੁਜ ਦਰਿਆ ਦਾ ਜਿੱਥੇ ਪ੍ਰਭਾਵ ਹੈ।
ਦੁਤੀਏ ਨੰਦਨ ਕੋ ਹੋਏ ਰਾਜ,
ਮੇਰੇ ਦੂਸਰੇ ਪੁੱਤਰ ਦਾ ਰਾਜ ਹੋਵੇਗਾ।
ਬਦੈ ਵਿਭੂਤ ਵਿਸਾਲ ਸਮਾਜ,
ਉਹਦਾ ਵੀ ਬੜੀ ਵਿਭੂਤੀ ਤੇ ਬੜਾ ਭਾਰੀ ਰਾਜ ਭਾਗ ਸਮਾਜ ਵਧੇਗਾ।
ਔਰ ਕਸ਼ਮੀਰ ਤੋਂ ਪੱਛਮ ਦਿਸ਼ ਕੋ,
ਕਸ਼ਮੀਰ ਦਾ ਇਲਾਕਾ ਤੇ ਪੱਛਮ ਦਿਸ਼ਾ ਦੇ ਜਿੰਨੇ ਦੇਸ਼ ਹਨ,
ਅਬ ਮੈਂ ਰਾਜ ਹੋਇਆ ਤਿਸ ਕੋ,
ਸਾਰਿਆਂ ਵਿੱਚ ਉਹਦਾ ਰਾਜ ਹੋਵੇਗਾ, ਉਹਦਾ ਤੇਜ ਹੋਵੇਗਾ।
ਵਰਨ ਆਲਮੀ ਕਰੇ ਉਚਾਰਾ,
ਇਸ ਪ੍ਰਕਾਰ ਨਾਲ ਆਲਮੀ ਵਰਨ ਜਿਹੜਾ ਹੈ ਉਹ ਕਹਾਵੇਗਾ।
ਇਮਕੈ ਗੁਰ ਕੇ ਸੰਗ ਸਿਦਾਰਾ,
ਇਸ ਤਰ੍ਹਾਂ ਮਹਾਰਾਜ ਜੀ ਦੇ ਨਾਲ ਇਹਨੇ ਬਚਨ ਕੀਤੇ ਨੇ। ਜਿਹੜਾ ਰਵਾਲ ਸੀ ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਥੋਂ ਤੁਰ ਪਏ ਤੇ ਇਹ ਵੀ ਨਾਲ ਨਾਲ ਚੱਲ ਪਿਆ।
ਸਰਦ ਧਾਰ ਬਿਨਤੀ ਕਹਿ ਐਸੇ, ਹੇ ਪ੍ਰਭੂ ਮੁਝ ਕੋ ਆ ਗਿਆ ਕੈਸੇ।
ਜਿਹੜਾ ਉਹ ਸ਼ਰਦ ਧਾਰ ਸੀ ਨਾ ਯਕਸ਼, ਉਹ ਫਿਰ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕਰਨ ਲੱਗਾ, ਕਹਿਣ ਲੱਗਾ ਸਤਿਗੁਰੂ ਜੀ ਮੇਰੇ ਲਈ ਕੀ ਆ ਗਿਆ, ਮੇਰੇ ਲਈ ਕੀ ਹੁਕਮ ਹੈ।
ਮਹਾਰਾਜ ਧਨਪਤ ਅਲਕੇਸ਼,
ਮਹਾਰਾਜ ਜੀ ਸਾਡਾ ਜਿਹੜਾ ਸਰਦਾਰ ਹੈ ਉਹ ਧਨਪਤ ਕਹਿੰਦੇ ਨੇ ਕੁਬੇਰ ਨੂੰ, ਜਿੰਨੇ ਯਕਸ਼ ਨੇ ਨਾ ਇਹਨਾਂ ਯਕਸ਼ਾਂ ਦਾ ਜਿਹੜਾ ਰਾਜਾ ਹੈ ਉਹ ਕੁਬੇਰ ਹੈ, ਜਿਹਨੂੰ ਧਨ ਦਾ ਦੇਵਤਾ ਮੰਨਿਆ ਜਾਂਦਾ। ਕਹਿੰਦਾ ਜੀ ਜਿਹੜਾ ਸਾਡਾ ਰਾਜਾ ਮਹਾਰਾਜਾ ਹੈ ਉਹ ਕੁਬੇਰ ਦੇਵਤਾ ਹੈ।
ਕਹੀਏ ਕੁਛ ਸੰਦੇਸ਼,
ਮੈਨੂੰ ਤੁਹਾਡੇ ਕੋਲ ਭੇਜਿਆ ਤੇ ਕਿਰਪਾ ਕਰਕੇ ਆਪ ਜੀ ਕੋਈ ਸੁਨੇਹਾ ਦੇਣਾ, ਕੁਬੇਰ ਵਾਸਤੇ ਕੋਈ ਸੁਨੇਹਾ ਦੇਣਾ ਤਾਂ ਉਹ ਦਿਓ।
ਤਿਸ ਕੋ ਪਟਿਓ ਆਪ ਡਿੱਗ ਆਇਓ, ਜਿਮ ਪਾਖਿਓ ਤਿਮ ਆਨ ਸੁਣਾਇਓ।
ਮਹਾਰਾਜ ਜੀ ਉਹਦਾ ਭੇਜਿਆ ਹੋਇਆ ਮੈਂ ਤੁਹਾਡੇ ਕੋਲ ਆਇਆ ਹਾਂ, ਜਿਵੇਂ ਉਹਨੇ ਕਿਹਾ ਸੀ ਮੈਂ ਉਸੇ ਤਰ੍ਹਾਂ ਆਪ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ ਹੈ।
ਤੁਮ ਜਿਵ ਕਹੋ ਸੁਨਾਵਨ ਕਰੋ,
ਤੁਸੀਂ ਜਿਵੇਂ ਕਹੋਗੇ ਮੈਂ ਉਸੇ ਤਰ੍ਹਾਂ ਜਾ ਕੇ ਉਹਨੂੰ ਜਵਾਬ ਦੇਵਾਂਗਾ।
ਅਕਲ ਜੱਚ ਰਾਵਰ ਅਨਸਰੋ,
ਮਹਾਰਾਜ ਜੀ ਸਾਡੇ ਜਿਤਨੇ ਯਕਸ਼ ਨੇ ਉਹ ਸਾਰੇ ਤੁਹਾਡੇ ਅਨੁਸਾਰ ਹੋ ਕੇ ਚੱਲਣਗੇ ਮੈਂ ਕਹਿੰਦਾ ਹਾਂ।
ਨਾ ਤਾਂ ਮੈਂ ਗਮਨੋ ਸੰਗ ਤੁਮਾਰੇ, ਚੱਲ ਅਨੰਦਪੁਰ ਕਰੋ ਉਚਾਰੇ।
ਵੈਸੇ ਤਾਂ ਮੈਂ ਇਹ ਬੇਨਤੀ ਅਨੰਦਪੁਰ ਸਾਹਿਬ ਵਿੱਚ ਆਉਣਾ ਸੀ ਕਰਨ, ਪਰ ਤੁਸੀਂ ਸਬੱਬੀ ਇੱਥੇ ਆ ਗਏ ਹੋ ਤੇ ਮੈਂ ਇਹ ਬੇਨਤੀ ਇੱਥੇ ਆਪ ਜੀ ਨੂੰ ਕਰ ਦਿੱਤੀ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਬੇਨਤੀ ਇੱਥੇ ਨਹੀਂ ਸੁਣਨੀ ਤੇ ਮਹਾਰਾਜ ਮੈਂ ਤੁਹਾਡੇ ਨਾਲ ਅਨੰਦਪੁਰ ਸਾਹਿਬ ਜਾਣ ਨੂੰ ਤਿਆਰ ਹਾਂ, ਔਰ ਉੱਥੇ ਜਾ ਕੇ ਮੈਂ ਇਹ ਬੇਨਤੀ ਆਪ ਜੀ ਨੂੰ ਕਰਾਂਗਾ।
ਸੁਣ ਕੇ ਸ਼੍ਰੀ ਮੁਖ ਬਚਨੀ ਉਚਾਰੇ, ਸਰਦ ਧਾਰ ਅਬ ਹਟੋ ਪਿਛਾਰੇ।
ਮਹਾਰਾਜ ਜੀ ਸੁਣ ਕੇ ਉਸ ਵੇਲੇ ਬੋਲੇ, ਕਹਿੰਦੇ ਹੇ ਸ਼ਰਦ ਧਾਰ ਤੈਨੂੰ ਸਾਡੇ ਨਾਲ ਆਉਣ ਦੀ ਲੋੜ ਨਹੀਂ, ਤੂੰ ਹੁਣ ਇੱਥੋਂ ਵਾਪਸ ਚਲਾ ਜਾ, ਤੂੰ ਹੁਣ ਇੱਥੋਂ ਪਿੱਛੇ ਚਲਾ ਜਾ।
ਕਰੋ ਕੁਬੇਰ ਸੰਗ ਸੰਦੇ,
ਜਿਹੜਾ ਤੁਹਾਡਾ ਰਾਜਾ ਹੈ ਕੁਬੇਰ ਉਹਨੂੰ ਜਾ ਕੇ ਤੂੰ ਸਾਡਾ ਸੰਦੇਸ਼ ਕਰ ਦੇ, ਹੁਕਮ ਸੁਣਾ ਦੇ।
ਕਰ ਅਨੰਦਪੁਰ ਜੰਗ ਵਿਸ਼ੇਸ਼,
ਅਸੀਂ ਸ੍ਰੀ ਹੁਣ ਅਨੰਦਪੁਰ ਸਾਹਿਬ ਦਾ ਵਿਸ਼ੇਸ਼ ਜੰਗ ਲੜਨਾ। ਉਹਨੂੰ ਕਹਿ ਦਿਓ ਜਾ ਕੇ ਕੁਬੇਰ ਨੂੰ ਕਿ ਅਸੀਂ ਹੁਣ ਅਨੰਦਪੁਰ ਸਾਹਿਬ ਜਾਣਾ ਤੇ ਅਨੰਦਪੁਰ ਸਾਹਿਬ ਦਾ ਜਿਹੜਾ ਵੱਡਾ ਜੰਗ ਹੈ ਉਹ ਅਸੀਂ ਹੁਣ ਜਾ ਕੇ ਲੜਨਾ ਹੈ।
ਪੁਣ ਚਮਕੌਰ ਕਰੇ ਕਮਸਾਨਾ,
ਅਨੰਦਪੁਰ ਸਾਹਿਬ ਦਾ ਜੰਗ ਲੜ ਕੇ ਫਿਰ ਅਸੀਂ ਚਮਕੌਰ ਦਾ ਜੰਗ ਲੜਨਾ ਹੈ, ਫਿਰ ਅਸੀਂ ਚਮਕੌਰ ਦੇ ਜੰਗ ਦੇ ਵਿੱਚ ਲੜਨਾ ਹੈ।
ਹੋਰ ਮੁਕਤਸਰ ਕਰੇ ਅਰੀਹਾਨਾ,
ਚਮਕੌਰ ਦੇ ਜੰਗ ਤੋਂ ਬਾਅਦ ਅਸੀਂ ਜਿਹੜਾ ਅਖੀਰਲਾ ਜੰਗ ਲੜਨਾ ਉਹ ਸ੍ਰੀ ਮੁਕਤਸਰ ਸਾਹਿਬ ਦਾ ਜੰਗ ਹੈ। ਮੁਕਤਸਰ ਸਾਹਿਬ ਦਾ ਜੰਗ ਜਾ ਕੇ ਲੜਨਾ ਹੈ,
ਹਿੰਦੂ ਧਰਮ ਸਥਾਪਨ ਕਰਕੇ,
ਹਿੰਦੂ ਧਰਮ ਦੀ ਰਾਖੀ ਕਰਕੇ, ਮਲੇਛਾਂ ਦਾ ਨਾਸ ਕਰਕੇ,
ਤੁਰਕਨ ਕੇ ਪ੍ਰਾਣ ਨਿਹਰਕੇ,
ਬਹੁਤ ਸਾਰਿਆਂ ਮਲੇਛਾਂ ਦੇ ਤੁਰਕਾਂ ਦੇ ਪ੍ਰਾਣ ਕੱਢ ਕੇ, ਬਹੁਤਿਆਂ ਮਲੇਛਾਂ ਤੇ ਤੁਰਕਾਂ ਦਾ ਨਾਸ ਕਰਕੇ,
ਪੰਥ ਤੁਰਕੋ ਅਧਿਕ ਵਿਰੋਧ,
ਔਰ ਇਹ ਜਿਹੜੇ ਤੁਰਕਾਂ ਦਾ ਪੰਥ ਹੈ ਇਹਦਾ ਨਾਲ ਸਾਡੇ ਪੰਥ ਦਾ ਬੜਾ ਵਿਰੋਧ ਆਉਣ ਵਾਲੇ ਸਮੇਂ ਚ ਵੀ ਚੱਲਣਾ, ਸਾਡੇ ਜਾਣ ਤੋਂ ਬਾਅਦ ਵੀ ਸਾਡੇ ਪੰਥ ਨਾਲ ਇਹਨਾਂ ਤੁਰਕਾਂ ਦਾ ਬੜਾ ਵੱਡਾ ਭਾਰੀ ਵਿਰੋਧ ਰਹੇਗਾ।
ਕਰੋ ਖਪਾਵਨ ਨੀਕੇ ਸੋਦ,
ਔਰ ਸਹਿਜੇ ਸਹਿਜੇ ਇਹਨਾਂ ਨੂੰ ਖਪਾਉਣਾ, ਇਹਨਾਂ ਨੂੰ ਖਤਮ ਕਰਨਾ ਹੈ।
ਔਰੰਗਜ਼ੇਬ ਮੁਹੰਮਦੀ ਭਾਰੇ,
ਔਰੰਗਜ਼ੇਬ ਜਿਹੜਾ ਮੁਹੰਮਦੀ ਭਾਰੀ, ਮੁਹੰਮਦੀ ਫੌਜ ਲੈ ਕੇ ਬੜਾ ਭਾਰੀ ਹੋ ਰਿਹਾ,
ਇਸ ਵਿਨਾਸ਼ ਕੈ ਭਲੀ ਪ੍ਰਕਾਰੇ,
ਔਰੰਗਜ਼ੇਬ ਦਾ ਭਲੀ ਪ੍ਰਕਾਰ ਨਾਲ ਵਿਨਾਸ਼ ਕਰਕੇ, ਔਰੰਗੇ ਦਾ ਨਾਸ ਕਰਕੇ,
ਪੁਨਿਆਮ ਦੱਕਣ ਕੋ ਚੱਡ ਜੈ ਤਹਾ ਪਹੁੰਚ ਪਰ ਲੋਕ ਸਿਧੈ।
ਅਸੀਂ ਫਿਰ ਦੱਖਣ ਦਿਸ਼ਾ ਨੂੰ ਚਲੇ ਜਾਵਾਂਗੇ ਤੇ ਦੱਖਣ ਦਿਸ਼ਾ ਨੂੰ ਜਾ ਕੇ ਉੱਥੇ ਅਸੀਂ ਸੱਚਖੰਡ ਚਲੇ ਜਾਵਾਂਗੇ, ਉੱਥੋਂ ਅਸੀਂ ਬੈਕੁੰਠ ਧਾਮ ਨੂੰ ਸੱਚਖੰਡ ਨੂੰ ਚਲੇ ਜਾਵਾਂਗੇ।
ਪੁਨ ਰਵਾਲ ਸੰਕਯੋ ਗੁਸਾਏ,
ਮਹਾਰਾਜ ਜੀ ਫਿਰ ਰਵਾਲ ਖੜਾ ਸੀ ਲਾਗੇ, ਉਹਨੂੰ ਕਹਿਣ ਲੱਗੇ
ਅਬ ਵਿਰੋਧ ਤੁਮ ਦਿਓ ਮਿਟਾਏ।
ਮਹਾਰਾਜ ਜੀ ਕਹਿੰਦੇ ਹੇ ਰਵਾਲ, ਤੁਹਾਡਾ ਜਿਹੜਾ ਇਹਨਾਂ ਯਕਸ਼ਾਂ ਨਾਲ ਵਿਰੋਧ ਹੈ, ਦੁਸ਼ਮਣੀ ਹੈ, ਆਪਣੀ ਦੁਸ਼ਮਣੀ ਇਹ ਮਿਟਾ ਦਿਓ, ਇਹ ਦੁਸ਼ਮਣੀ ਹੁਣ ਤੁਸੀਂ ਆਪਣੀ ਖਤਮ ਕਰ ਦਿਓ।
ਚਿਰੰਕਾਲ ਕਰ ਚੁੱਕੇ ਲੜਾਈ,
ਬੜੇ ਲੰਮੇ ਸਮੇਂ ਤੱਕ ਲੜਾਈ ਕਰ ਚੁੱਕੇ ਹੋ, ਸੈਂਕੜੇ ਸਾਲ ਹੋ ਗਏ ਨੇ ਤੁਹਾਨੂੰ ਲੜਦਿਆਂ,
ਦੋਨੋਂ ਤਿਵੀ ਬਣ ਆਏ
ਤੇ ਹੁਣ ਤੁਹਾਨੂੰ ਲੜਾਈ ਕਰਨੀ ਨੀ ਬਣਾਉਂਦੀ ਦੋਨਾਂ ਨੂੰ, ਨਾ ਯਕਸ਼ਾਂ ਨੂੰ ਨਾ ਤੁਹਾਨੂੰ ਨਾਗਾਂ ਨੂੰ, ਹੁਣ ਤੁਸੀਂ ਆਪਣੀ ਲੜਾਈ ਖਤਮ ਕਰ ਦਿਓ।
ਸਮਾਂ ਪਾਏ ਨਿਜਲੀ ਜੈ ਰਾਜੋ ਭੋਗੋ ਐਸ਼ਵਰਜ ਰਾਜ ਸਮਾਜੋ,
ਸਮਾਂ ਪਾ ਕੇ ਤੈਨੂੰ ਤੇਰਾ ਰਾਜ ਪ੍ਰਾਪਤ ਹੋ ਜਾਏਗਾ, ਔਰ ਤੂੰ ਸਾਰੇ ਐਸ਼ਵਰਜ ਸਾਰੇ ਸਮਾਜ ਤੇ ਸੁਖ ਸਮਿਰਧੀ ਨੂੰ ਪ੍ਰਾਪਤ ਕਰੇਗਾ।
ਨਾਹਕ ਰਣ ਰਚ ਫਸੋ ਕਲੇਸ਼ੋ,
ਨਾਹਕ ਬਿਨਾਂ ਕਾਰਨ ਤੋਂ ਕਿਉਂ ਲੜਦੇ ਜੇ, ਕਿਉਂ ਜੰਗ ਕਰਕੇ ਕਲੇਸ਼ਾਂ ਵਿੱਚ ਫਸਦੇ ਹੋ।
ਇਸ ਦੋਨੋਂ ਤਜ ਦਵੈਸ਼ੇਸ਼ੋ,
ਤੁਸੀਂ ਆਪਣੇ ਦੋਨਾਂ ਪਾਸੇ ਦਾ ਜਿਹੜਾ ਰਿਸ ਹੈ, ਕ੍ਰੋਧ ਹੈ, ਕਲੇਸ਼ ਹੈ, ਇਹ ਸਦਾ ਵਾਸਤੇ ਮਿਟਾ ਦਿਓ।
ਇਵੇਂ ਸਰਦ ਤਾਰ ਸਮਝਾਇਓ, ਕੈਰੇਵਾਲ ਤੇ ਸੰਗ ਮਿਲਾਇਓ।
ਇਹੀ ਬਚਨ ਮਹਾਰਾਜ ਜੀ ਨੇ ਸਰਦ ਧਾਰ ਨੂੰ ਕਹੇ ਤੇ ਦੋਨਾਂ ਨੂੰ ਗੱਲ ਵੱਕੜੀ ਪਾ ਕੇ ਦੋਹਾਂ ਦੀ ਸੰਧੀ ਕਰਵਾ ਦਿੱਤੀ, ਆਖਿਆ ਦੋਵੇਂ ਗੱਲ ਵੱਕੜੀ ਪਾ ਕੇ ਮਿਲੋ, ਔਰ ਆਪਣੇ ਹਿਰਦੇ ਦੀ ਜਿਹੜੀ ਦੂਈ ਦਵੈਸ਼ ਹੈ, ਇਸ ਦੂਈ ਦਵੈਸ਼ ਨੂੰ ਸਦਾ ਵਾਸਤੇ ਤਿਆਗ ਦਿਓ, ਇਹ ਅੰਦਰ ਦਾ ਵੈਰ ਵਿਰੋਧ ਮਿਟਾ ਦਿਓ। ਏਦਾਂ ਸਤਿਗੁਰੂ ਜੀ ਨੇ ਇਹਨਾਂ ਨਾਗਾਂ ਦਾ ਤੇ ਜੱਛਾਂ ਦਾ, ਯਾਨੀ ਕਿ ਰਵਾਲ ਦਾ ਔਰ ਸਰਦ ਧਾਰ ਦਾ ਜਿਹੜਾ ਆਪਸੀ ਵਿਲਾਪ ਕਰਾਇਆ, ਇਹਨਾਂ ਦੀ ਸੰਧੀ ਕਰਾ ਕੇ ਇਹਨਾਂ ਦੀ ਲੜਾਈ ਖਤਮ ਕੀਤੀ।
ਕਹੋ ਕੁਬੇਰ ਸੰਗ ਸਮਝਾਏ,
ਮਹਾਰਾਜ ਜੀ ਨੇ ਸਰਦ ਧਾਰ ਨੂੰ ਕਿਹਾ ਕਿ ਜਾ ਕੇ ਕੁਬੇਰ ਨੂੰ ਵੀ ਸਾਡੀ ਇਹ ਗੱਲ ਸਮਝਾ ਦਿਓ ਜੀ।
ਨਾਗਨ ਸਾਥ ਵਿਰੋਧ ਮਿਟਾਏ,
ਉਹ ਜਿਹੜਾ ਇਹਨਾਂ ਨਾਗਾਂ ਨਾਲ ਵਿਰੋਧ ਰੱਖਦਾ, ਉਹ ਵਿਰੋਧ ਖਤਮ ਕਰ ਦੇ, ਕਿਉਂਕਿ ਕੁਬੇਰ ਇਹਨਾਂ ਦਾ ਰਾਜਾ ਸੀ ਨਾ ਜਕਸ਼ਾਂ ਦਾ, ਤੇ ਜਿਹੜਾ ਨਾਗ ਸੀ ਨਾਗਾਂ ਦਾ ਰਾਜਾ ਰਵਾਲ ਸੀ। ਕਹਿੰਦਾ ਜਾ ਕੇ ਤੁਸੀਂ ਆਪਣੇ ਰਾਜੇ ਕੁਬੇਰ ਨੂੰ ਵੀ ਕਹਿ ਦਿਆ ਜੇ ਕਿ ਉਹ ਇਹਨਾਂ ਦੇ ਨਾਲ ਜਿਹੜੀ ਵਿਰੋਧ ਬਿਰਤੀ ਰੱਖਦਾ ਦੁਸ਼ਮਣੀ ਦੀ, ਉਹ ਖਤਮ ਕਰ ਦੇਵੇ।
ਅਮਰੇ ਕਹੇ ਸੰਧ ਕਰ ਲੀਜੈ,
ਸਾਡੇ ਕਹਿਣ ਨਾਲ ਉਹ ਸੰਧੀ ਕਰ ਲਵੇ, ਕਿਉਂਕਿ ਇਹ ਸਾਡਾ ਹੁਕਮ ਹੈ, ਸਾਡਾ ਹੁਕਮ ਮੰਨ ਕੇ ਸੰਧੀ ਕਰ ਲਵੇ।
ਨਾਹਕ ਸੰਗਰ ਨਾ ਕਰੀ ਜੈ,
ਨਾਹਕ ਬਿਨਾਂ ਕਾਰਨ ਤੋਂ ਤੁਸੀਂ ਹੁਣ ਸੰਗਰ ਨਾ ਕਰੋ, ਲੜਾਈ ਨਾ ਕਰੋ।
ਸੁਣ ਰੇ ਵਾਲ ਪੁਨ ਉਚਰਨ ਕੀਨ, ਮੈਂ ਤੁਮਰੇ ਬਚ ਸਿਰ ਤਰ ਲੀਨ।
ਜਦੋਂ ਮਹਾਰਾਜ ਜੀ ਨੇ ਬਚਨ ਕਹੇ, ਰਵਾਲ ਨੇ ਆਖਿਆ ਮਹਾਰਾਜ ਸੱਤ ਬਚਨ, ਮੈਂ ਅੱਜ ਤੋਂ ਬਾਅਦ ਇਹਨਾਂ ਨਾਲ ਨਹੀਂ ਲੜਾਂਗਾ, ਤੁਹਾਡੇ ਬਚਨ ਮੈਂ ਸੱਤ ਬਚਨ ਕਰਕੇ ਸੀਸ ਤੇ ਪ੍ਰਵਾਨ ਕਰਨਾ, ਅੱਜ ਤੋਂ ਬਾਅਦ ਮੈਂ ਇਹਨਾਂ ਨਾਲ ਲੜਾਈ ਨਹੀਂ ਕਰਾਂਗਾ।
ਪ੍ਰਥਮ ਬਖੇੜਾ ਮੈਂ ਨਾ ਕਰੋ, ਜਸ ਹੰਕਾਰੇ ਤੋਂ ਨਾ ਡਰੋ।
ਮਹਾਰਾਜ ਪਹਿਲ ਮੇਰੇ ਵੱਲੋਂ ਨਹੀਂ ਹੋਵੇਗੀ, ਲੜਾਈ ਪਹਿਲਾਂ ਮੈਂ ਨਹੀਂ ਕਰਾਂਗਾ, ਪਰ ਜੇ ਜੱਛਾਂ ਨੇ ਪਹਿਲ ਕੀਤੀ ਤੇ ਫਿਰ ਮਹਾਰਾਜ ਜੀ ਮੈਂ ਟਲਾਂਗਾ ਨਹੀਂ, ਵੀ ਇਹ ਵੀ ਮੇਰੀ ਬੇਨਤੀ, ਕਿਉਂਕਿ ਜੇ ਸਿਰੇ ਚੜ੍ਹਨਗੇ ਫਿਰ ਅੱਗੋਂ ਮੈਂ ਵੀ ਨਹੀਂ ਟਲਣਾ। ਮਹਾਰਾਜ ਜੀ ਫਿਰ ਮੈਂ ਵੀ ਅੱਗੋਂ ਟਾਲਾ ਨਹੀਂ ਕਰਨਾ।
ਸ਼੍ਰੀ ਮੁਖ ਕਹਿਓ ਹਮਾਰੋ ਬੈਨ।
ਇਹ ਸੁਣ ਕੇ ਕਲਗੀਧਰ ਜੀ ਬੋਲੇ, ਕਹਿੰਦੇ ਰਵਾਲ ਜਿਹੜੇ ਸਾਡੇ ਬਚਨ ਹਨ,
ਜਿਹੜੇ ਕੁਬੇਰ ਮਾਨੈ ਚਿਤ ਚੈਨ,
ਜਿਹੜਾ ਇਹਨਾਂ ਯਕਸ਼ਾਂ ਦਾ ਰਾਜ ਹੈ ਨਾ ਕੁਬੇਰ, ਮਹਾਰਾਜ ਜੀ ਕਹਿੰਦੇ ਉਹ ਸਾਡੇ ਬਚਨਾਂ ਨੂੰ ਸਤ ਕਰਕੇ ਮੰਨੇਗਾ, ਜਿਵੇਂ ਤੂੰ ਮੰਨੇ ਨੇ ਨਾ, ਏਦਾਂ ਉਹ ਵੀ ਕੁਬੇਰ ਵੀ ਸਾਡੇ ਬਚਨ ਸਤ ਕਰਕੇ ਮੰਨੇਗਾ ਚਿੱਤ ਚ ਸ਼ਾਂਤੀ ਦੇ ਨਾਲ।
ਜਿਮ ਤੂੰ ਕਹੀ ਅਮਾਰੀ ਮਾਨੈ, ਤੁਝ ਤੇ ਦਸ ਗੁਣ ਸੋ ਮਨ ਮਾਨੈ।
ਜਿਵੇਂ ਤੂੰ ਸਾਡਾ ਕਿਹਾ ਮੰਨਿਆ, ਤੇਰੇ ਨਾਲੋਂ ਦਸ ਗੁਣਾ ਜ਼ਿਆਦਾ ਉਹ ਕੁਬੇਰ ਸਾਡੀ ਮੰਨਦਾ। ਜਿੰਨਾ ਤੂੰ ਸਾਡਾ ਕਿਹਾ ਮੰਨਿਆ ਨਾ ਸਤ ਕਰਕੇ, ਤੇਰੇ ਨਾਲੋਂ ਦਸ ਗੁਣਾ ਜ਼ਿਆਦਾ ਮੰਨਣਾ ਉਹਦੇ ਅੰਦਰ ਹੈ ਸਾਡਾ ਬਚਨ, ਉਹ ਸਾਡਾ ਬਚਨ ਤੇਰੇ ਨਾਲੋਂ ਦਸ ਗੁਣਾ ਜ਼ਿਆਦਾ ਮੰਨੇਗਾ।
ਇਮ ਕਹਿ ਦੋਨੋ ਸੰਗ ਮਿਲਾਏ।
ਇੱਦਾਂ ਕਹਿ ਕੇ ਮਹਾਰਾਜ ਜੀ ਨੇ ਜਿਹੜੇ ਨਾਗਾਂ ਤੇ ਜੱਛਾਂ ਦਾ ਕਈ ਸਾਲਾਂ ਤੋਂ, ਸੈਂਕੜੇ ਸਾਲਾਂ ਤੋਂ ਵਿਰੋਧ ਸੀ, ਦੁਸ਼ਮਣੀ ਸੀ, ਇਹ ਦੁਸ਼ਮਣੀ ਮਹਾਰਾਜ ਜੀ ਨੇ ਇਹਨਾਂ ਦੀ ਖਤਮ ਕਰਵਾ ਕੇ ਇਹਨਾਂ ਦੀ ਸੰਧੀ ਕਰਵਾਈ ਹੈ।
ਰੱਬ ਰਿਵਾਲ ਉਰ ਬੋ ਹਰ ਖਾਏ।
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਪਏ ਤੇ ਜਿਹੜਾ ਰਵਾਲ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਬੜੇ ਖੁਸ਼ ਹੋਇਆ।
ਹੱਥ ਜੋੜ ਕਰ ਗਾਤ ਸੁਣਾਏ।
ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕਰਕੇ ਸਾਰੀ ਗਾਥਾ ਇਹਨੇ ਸੁਣਾਈ।
ਇੱਕ ਸੰਮਤ ਅਬਦਾ ਤੁਮ ਪਾਏ।
ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ, ਆਉਣ ਵਾਲੇ ਸਮੇਂ ਚ ਤਕਰੀਬਨ ਇੱਕ ਸਾਲ ਭਰ ਦਾ ਸਮਾਂ ਤੁਹਾਡੇ ਤੇ ਬੜਾ ਅਪਦਾ ਦਾ ਰਹਿਣਾ ਹੈ, ਕਿਉਂਕਿ ਇਹ ਵੀ ਦੇਵਤਾ ਹੀ ਸੀ ਨਾ, ਰਵਾਲ ਵੀ ਨਾਗ ਜਾਤੀ ਦਾ ਸੀ। ਕਹਿੰਦਾ ਅਪਦਾ ਦਾ ਇੱਕ ਸਾਲ ਦਾ ਸਮਾਂ ਰਹਿਣਾ ਹੈ।
ਅਨਕ ਬਿਦਨ ਕੇ ਉੱਠੇ ਕਲੇਸ਼ੋ।
ਬੜੇ ਕਲੇਸ਼ ਉੱਠਣੇ ਨੇ। ਅਨੰਦਪੁਰ ਸਾਹਿਬ ਦਾ ਜੰਗ ਹੋਣਾ, ਜਿਵੇਂ ਤੁਸੀਂ ਪਹਿਲਾਂ ਦੱਸਿਆ, ਚਮਕੌਰ ਦਾ ਜੰਗ ਹੋਣਾ, ਮੁਕਤਸਰ ਸਾਹਿਬ ਦਾ ਜੰਗ ਹੋਣਾ, ਇਹ ਸਾਲ ਭਰ ਦੇ ਸਮੇਂ ਵਿੱਚ ਹੀ ਇਹ ਸਾਰੇ ਜੰਗ ਹੋਣੇ ਹਨ।
ਤੁਮਕੋ ਪਰੈ ਵਿਸ਼ੇਸ਼ੋ।
ਮਹਾਰਾਜ ਜੀ ਏਡਾ ਔਖਾ ਸਮਾਂ ਜਿਹੜਾ ਹੈ ਆਪ ਜੀ ਤੇ ਆਉਣਾ ਹੈ।
ਤਬ ਮੈਂ ਮਿਲੋ ਆਏ ਇੱਕ ਬਾਰੇ, ਤਿਸ ਕੋ ਕਾਰਨ ਕਰੋ ਉਚਾਰੇ।
ਮਹਾਰਾਜ ਜੀ ਉਸ ਵਕਤ ਵੀ ਜਦੋਂ ਕਿਤੇ ਆਪ ਜੀ ਨੂੰ ਲੋੜ ਪਵੇਗੀ ਮੈਂ ਆਪ ਜੀ ਨੂੰ ਆ ਕੇ ਮਿਲਾਂਗਾ, ਆਪ ਜੀ ਦੇ ਚਰਨਾਂ ਵਿੱਚ ਆ ਕੇ ਹਾਜ਼ਰ ਹੋਵਾਂਗਾ।
ਗਾਇਤਰੀ ਸਭ ਬੇਦਨ ਮਾਤਾ।
ਕਹਿੰਦਾ ਜੀ ਜਿਹੜਾ ਗਾਇਤਰੀ ਮੰਤਰ ਹੈ, ਹਿੰਦੂ ਲੋਕਾਂ ਦਾ ਇਹ ਮੰਨਣਾ ਹੈ ਕਿ ਜਿਹੜਾ ਗਾਇਤਰੀ ਮੰਤਰ ਹੈ ਇਹ ਸਾਰੇ ਵੇਦਾਂ ਦੀ ਮਾਂ ਹੈ। ਗਾਇਤਰੀ ਮੰਤਰ ਨੂੰ ਹਿੰਦੂ ਬੜਾ ਪਵਿੱਤਰ ਮੰਨਦੇ ਨੇ, ਔਰ ਇਹ ਗਾਇਤਰੀ ਮੰਤਰ ਜਿਹੜਾ ਹੈ ਇਹ ਸਾਰੇ ਵੇਦਾਂ ਦੀ ਮਾਂ ਮੰਨੀ ਹੈ।
ਜਿਸ ਕੇ ਹਿਰਦੇ ਕੋ ਪੁਭਾਤਾ।
ਕਹਿੰਦੇ ਗਾਇਤਰੀ ਜਿਹੜਾ ਮੰਤਰ ਹੈ ਇਹਦੇ ਮਨ ਦੇ ਵਿੱਚ ਜਿਹੜੀ ਗਾਇਤਰੀ ਹੈ, ਜਿਹਦੇ ਬਾਰੇ ਗੁਰਬਾਣੀ ਵਿੱਚ ਵੀ ਮਹਾਰਾਜ ਜੀ ਨੇ ਬਚਨ ਲਿਖੇ ਨੇ, ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ, ਲੇਕਰ ਠੇਗਾ ਟਗਰੀ ਤੋਰੀ, ਲਾਂਗਤ ਲਾਂਗਤ ਜਾਤੀ ਥੀ। ਇਹ ਗਾਇਤਰੀ ਵੀ ਗਊ ਰੂਪ ਕਰਕੇ ਕਹਿੰਦੇ ਆਈ ਸੀ ਇੱਕ ਵਾਰੀ, ਤੇ ਇਹਨੂੰ ਵੀ ਸਰਾਪ ਹੋਇਆ ਸੀ, ਤੇ ਇਹ ਗਾਇਤਰੀ ਜਿਹੜੀ ਹੈ ਇਹ ਗੁਰੂ ਘਰ ਦੇ ਨਾਲ ਖਾਲਸੇ ਦੇ ਨਾਲ ਵੀ ਥੋੜਾ ਜਿਹਾ ਵਿਰੋਧ ਰੱਖਦੀ ਹੈ।
ਮੇਰੋ ਕਰਿਓ ਗੁਰੂ ਅਪਮਾਨਾ, ਅੰਗੀਕਾਰ ਕਰਨ ਨੈ ਠਾਨਾ।
ਇਹ ਵਿਰੋਧ ਕਿਉਂ ਰੱਖਦੀ ਹੈ ਉਹ ਦੱਸ ਰਿਹਾ ਰਵਾਲ। ਕਹਿੰਦਾ ਇਹ ਗਾਇਤਰੀ ਗੁਰੂ ਖਾਲਸੇ ਨਾਲ ਵਿਰੋਧ ਇਸ ਕਰਕੇ ਰੱਖਦੀ ਹੈ, ਇਹ ਕਹਿੰਦੀ ਆ ਵੀ ਗੁਰੂ ਜੀ ਨੇ ਮੈਨੂੰ ਅੰਗੀਕਾਰ ਨਹੀਂ ਕੀਤਾ। ਗੁਰੂ ਜੀ ਨੇ ਆਪਣਾ ਪੰਥ ਸਾਜਿਆ ਤੇ ਆਪਣੇ ਪੰਥ ਨੂੰ ਇਹ ਨਹੀਂ ਕਿਹਾ ਵੀ ਤੁਸੀਂ ਗਾਇਤਰੀ ਜਪਿਆ ਕਰੋ, ਆਪਣੇ ਪੰਥ ਨੂੰ ਕਿਹਾ ਤੁਸੀਂ ਅਕਾਲ ਦਾ ਜਾਪ ਜਪਿਆ ਕਰੋ, ਵਾਹਿਗੁਰੂ ਦਾ ਜਾਪ ਜਪਿਆ ਕਰੋ। ਮੇਰਾ ਜਾਪ ਨਹੀਂ ਜਪਾਇਆ, ਮੇਰੇ ਜਾਪ ਨੂੰ ਜਪਣ ਵਾਸਤੇ ਨਹੀਂ ਕਿਹਾ, ਔਰ ਇਸ ਤਰ੍ਹਾਂ ਪੰਥ ਦੀ ਸਾਜਣਾ ਕੀਤੀ ਔਰ ਪੰਥ ਨੂੰ ਮੇਰੇ ਜਾਪ ਵਾਸਤੇ ਨਹੀਂ ਕਿਹਾ।
ਨਹੀਂ ਪੰਥ ਮੈਂ ਦੀਏ ਉਪਦੇਸ਼,
ਔਰ ਮੈਨੂੰ ਅੰਗੀਕਾਰ ਨਹੀਂ ਕੀਤਾ, ਔਰ ਆਪਣੇ ਪੰਥ ਨੂੰ ਵੀ ਮੇਰੇ ਪ੍ਰਤੀ ਜਿਹੜਾ ਮੇਰਾ ਉਪਦੇਸ਼ ਹੈ ਉਹ ਨਹੀਂ ਦਿੱਤਾ।
ਵਿਸਾਰੇ ਹਿਰਦੈ ਸ਼ੇਸ਼ੋ।
ਔਰ ਇਹ ਕਹਿੰਦੀ ਆ ਗੁਰੂ ਜੀ ਨੇ ਮੈਨੂੰ ਵਿਸਾਰ ਦਿੱਤਾ ਹੈ। ਗੁਰੂ ਸਾਹਿਬ ਜੀ ਤਾਂ ਸਾਡੀ ਜਿਹੜੀ ਹਿੰਦੂ ਧਰਮ ਹੈ ਉਹਦੀ ਰਾਖੀ ਵਾਸਤੇ ਆਏ ਨੇ, ਤੇ ਉਹਨਾਂ ਨੇ ਮੈਨੂੰ ਹੀ ਆਪਣੇ ਹਿਰਦੇ ਚੋਂ ਵਿਸਾਰ ਦਿੱਤਾ ਹੈ।
ਸਰਬ ਮਰਿਆਦ ਸਥਾਪਨ ਕੀਨ,
ਉਹਨਾਂ ਨੇ ਹੋਰ ਮਰਿਆਦਾ ਜਿਹੜੀ ਆ ਆਪਣੇ ਪੰਥ ਦੀ ਥਾਪ ਦਿੱਤੀ ਹੈ,
ਹਿੰਦੂ
ਨਿਰਾਲੀ ਮਰਿਆਦਾ ਜਿਹੜੀ ਆ ਖਾਲਸੇ ਪੰਥ ਦੀ, ਜਿਹੜੀ ਕਿਸੇ ਨਾਲ ਨਹੀਂ ਰਲਦੀ ਮਿਲਦੀ ਜੁਲਦੀ, ਉਹ ਮਰਿਆਦਾ ਪੰਥ ਦੀ ਥਾਪ ਦਿੱਤੀ ਹੈ।
ਹਿੰਦੂ ਧਰਮ ਤਰ ਰੱਖਿਓ ਪ੍ਰਵੀਨ,
ਔਰ ਹਿੰਦੂ ਧਰਮ ਦੀ ਵੀ ਰਾਖੀ ਕੀਤੀ ਹੈ, ਪਰ ਆਪਣਾ ਖਾਲਸਾ ਜਿਹੜਾ ਹੈ ਉਹ ਹਿੰਦੂ ਧਰਮਾਂ ਨਾਲੋਂ ਨਿਰਾਲਾ ਸਾਜਿਆ, ਉਹ ਵਿੱਚ ਨਹੀਂ ਮਿਕਸ ਕੀਤਾ, ਵਿੱਚ ਮਿਲ ਗੋਭਾ ਨਹੀਂ ਕੀਤੀ। ਆਪਣਾ ਪੰਥ ਜਿਹੜਾ ਹੈ ਉਹ ਹਿੰਦੂਆਂ ਤੇ ਮੁਸਲਮਾਨਾਂ ਤੋਂ ਨਿਰਾਲਾ ਤੇ ਵੱਖਰਾ ਸਾਜਿਆ ਹੈ।
ਇੱਕ ਮੋਏ ਕੋਰੇ ਦਾ ਵਿਸਾਰਾ,
ਇੱਕ ਮੈਨੂੰ ਆਪਣੇ ਹਿਰਦੇ ਚੋਂ ਵਿਸਾਰ ਦਿੱਤਾ ਗੁਰੂ ਜੀ ਨੇ,
ਜਾਂ ਤੇਰੇ ਇਸ ਕਰਬਾ ਕੋ ਚਾਰਾ,
ਇਸ ਕਰਕੇ ਮੇਰੇ ਮਨ ਵਿੱਚ ਗੁਰੂ ਪੰਥ ਪ੍ਰਤੀ ਗੁੱਸਾ ਵੀ ਹੈ।
ਭੋਗੋ ਬਿਪਤਾ ਸੰਮਤ ਇੱਕ,
ਮੇਰੇ ਮਨ ਵਿੱਚ ਇਹ ਵੱਡਾ ਭਾਰੀ ਰੋਸ ਹੈ। ਰਵਾਲ ਕਹਿੰਦਾ ਜੀ ਗਾਇਤਰੀ ਮੰਤਰ ਨੇ ਮੈਨੂੰ ਇਸ ਤਰ੍ਹਾਂ ਇਹ ਗੱਲ ਕਹੀ ਹੈ, ਜਿਹੜੀ ਗਾਇਤਰੀ ਮਾਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿ ਰਿਹਾ, ਕਹਿੰਦਾ ਸਤਿਗੁਰੂ ਜੀ ਇੱਕ ਸਾਲ ਦਾ ਆਪ ਜੀ ਦੇ ਸਮਾਂ ਜਿਹੜਾ, ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਚਮਕੌਰ ਦਾ ਜੰਗ ਹੋਣਾ, ਮੁਕਤਸਰ ਸਾਹਿਬ ਦਾ ਜੰਗ ਹੋਣਾ,
ਇਹ ਕਾਰਨ ਹੈ ਜਲਦ ਬਿਬੇਕੂ।
ਮਹਾਰਾਜ ਜੀ ਇਸ ਤਰ੍ਹਾਂ ਏਦਾਂ ਦੇ ਬੜੇ ਭਾਰੀ ਔਖੇ ਸਮੇਂ ਆਉਣ ਵਾਲੇ ਸਮੇਂ ਵਿੱਚ ਆਉਣੇ ਹਨ।
ਬਾਹੁਲ ਦਈ ਪੰਥੀ ਉਪਜਾਏ, ਆਪ ਲਈ ਪਾਹਲ ਰਖਾਏ।
ਮਹਾਰਾਜ ਜੀ ਤੁਸੀਂ ਪਾਹਲ ਦੇ ਕੇ ਖੰਡੇ ਦੀ ਪੰਥ ਉਪਜਾਇਆ, ਔਰ ਮੁੜ ਕੇ ਪੰਥ ਦੀ ਸਾਜਣਾ ਕਰਕੇ ਆਪ ਉਹਨਾਂ ਕੋਲੋਂ ਹੱਥ ਜੋੜ ਕੇ ਪਾਹੁਲ ਦੀ ਦਾਤ ਲੈ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਹੋ।
ਮੇਰੇ ਬਿਨਾਂ ਕੀਨ ਸਵਕਾਰਾ,
ਗਾਇਤਰੀ ਕਹਿੰਦੀ ਹੈ ਵੀ ਮੇਰੇ ਤੋਂ ਬਿਨਾਂ ਸਤਿਗੁਰੂ ਜੀ ਨੇ ਸਾਰੇ ਕੰਮ ਕੀਤੇ ਨੇ, ਮੈਨੂੰ ਨੀ ਯਾਦ ਕੀਤਾ।
ਜਾਂ ਵਿਰੋਧ ਕਰ ਕੋ ਪੁਚਾਰਾ,
ਇਸ ਕਰਕੇ ਜਿਹੜੀ ਗਾਇਤਰੀ ਆ ਉਹਦੇ ਮਨ ਦੇ ਵਿੱਚ ਰੋਸ ਹੈ, ਆਪ ਜੀ ਦੇ ਨਾਲੋਂ ਨਾਰਾਜ਼ ਹੋ ਰਹੀ ਹੈ।
ਜਾਂ ਤੇ ਤੁਮ ਸੁਚੇਤ ਨਿਤ ਰਹੀ ਹੈ,
ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਜੀ ਤੁਸੀਂ ਆਉਣ ਵਾਲੇ ਸਮੇਂ ਚ ਜਿਹੜਾ ਸਮਾਂ ਆ ਰਿਹਾ ਉਹਦੇ ਵਿੱਚ ਸੁਚੇਤ ਰਹਿਣਾ।
ਸਮੇਂ ਸਮੇਂ ਮੈਂ ਪਹੁੰਚ ਮਿਲੇ ਹੋ
ਮਹਾਰਾਜ, ਸਮੇਂ ਸਮੇਂ ਜਦੋਂ ਲੋੜ ਪਵੇਗੀ ਮੈਂ ਆਪ ਜੀ ਦੇ ਦਰਸ਼ਨ ਕਰਨ ਲਈ ਆਵਾਂਗਾ।
ਮੇਰੇ ਬਾਕ ਸੁਣੋ ਉਚਰੇ ਹੋ,
ਤੁਹਾਡੇ ਬਚਨ ਸੁਣਾਗਾ, ਔਰ ਜੋ ਆਪ ਜੀ ਦੇ ਬਚਨ ਹੋਣਗੇ ਉਹਨਾਂ ਬਚਨਾਂ ਦੀ ਮੈਂ ਪਾਲਣਾ ਕਰਾਂਗਾ।
ਇਸ ਪ੍ਰਕਾਰ ਕਰਕੇ ਸੰਵਾਦਾ,
ਇਹਦਾ ਇਹਨੇ ਕਲਗੀਧਰ ਜੀ ਦੇ ਨਾਲ ਸਾਰੇ ਬਚਨ ਬਿਲਾਸ ਕੀਤੇ ਹਨ ਰਵਾਲ ਨੇ,
ਦੋਨੋਂ ਹਟੇਰੇ ਦੇ ਐਲਾਦਾ।
ਔਰ ਸਤਿਗੁਰੂ ਜੀ ਦੇ ਬਚਨ ਬਿਲਾਸ ਸੁਣ ਕੇ, ਮਹਾਰਾਜ ਜੀ ਦੇ ਦਰਸ਼ਨ ਕਰਕੇ, ਆਪਸੀ ਸੰਧੀ ਕਰਕੇ, ਗੁਰਦੇਵ ਦੇ ਚਰਨਾਂ ਤੇ ਮੱਥਾ ਟੇਕ ਕੇ ਨਮਸਕਾਰ ਕਰਕੇ ਮਹਾਰਾਜ ਜੀ ਕੋਲੋਂ ਵਿਦਾ ਹੋਏ ਨੇ।
ਪਦ ਅਰਬਿੰਦ ਬੰਦਨਾ ਕਰਕੇ ਗਏ ਆਪਣੇ ਥਾਨ ਸਿਦਰ ਕੈ।
ਮਹਾਰਾਜ ਜੀ ਕਹਿੰਦੇ ਅਸੀਂ ਗਾਇਤਰੀ ਮੰਤਰ ਤੋਂ ਕੀ ਲੈਣਾ, ਜਿਹੜਾ ਆਪ ਹੀ ਜਿਹਦੇ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ ਵੀ ਲੈ ਕੇ ਜੱਟ ਦੇ ਕਹਿੰਦੇ ਲੱਤ ਦੇ ਉੱਤੇ ਡਾਂਗ ਮਾਰੀ ਤੇ ਲੰਗੜੀ ਕਰ ਦਿੱਤੀ। ਜਿਹੜੀ ਗਾਇਤਰੀ ਆਪ ਲੰਗੜੀ ਹੋਈ ਫਿਰਦੀ ਹੈ ਉਹ ਅਸੀਂ ਆਪਣੇ ਪੰਥ ਨੂੰ ਕਾਹਨੂੰ ਦੇਣੀ ਸੀ, ਅਸੀਂ ਤਾਂ ਆਪਣੇ ਪੰਥ ਨੂੰ ਸਾਰਿਆਂ ਤੋਂ ਸ੍ਰੇਸ਼ਟ ਸਭ ਤੋਂ ਉੱਤਮ ਮੰਤਰ ਵਾਹਿਗੁਰੂ ਗੁਰਮੰਤਰ ਦੀ ਦਾਤ ਦਿੱਤੀ ਹੈ, ਜਿਸ ਗੁਰਮੰਤਰ ਦਾ ਜਾਪ ਜਪ ਕੇ ਮੇਰਾ ਖਾਲਸਾ ਮੋਕਸ਼ ਨੂੰ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਹੋਵੇਗਾ।
ਸਰਦ ਧਾਰ ਜਲਕਾ ਪੁਰੇ,
ਔਰ ਉਹ ਜਿਹੜੇ ਦੋਵੇਂ ਸਨ ਰਵਾਲ ਤੇ ਸਰਦ ਧਾਰ, ਇਹ ਸਤਿਗੁਰਾਂ ਦੇ ਕੋਲੋਂ ਵਿਦਾ ਹੋਏ ਤੇ ਜਿਹੜਾ ਸ਼ਰਦ ਧਾਰ ਸੀ ਉਹ ਕੁਬੇਰਪੁਰੀ, ਜਿੱਥੇ ਕੁਬੇਰ ਰਹਿੰਦਾ ਸੀ ਯਕਸ਼ਾਂ ਦਾ ਰਾਜਾ, ਉਹਦੇ ਕੋਲ ਚੱਲ ਕੇ ਗਿਆ।
ਮਿਲ ਕੁਬੇਰ ਕੋ ਸਭ ਸੁਧ ਕਰੇ,
ਔਰ ਜਾ ਕੇ ਕੁਬੇਰ ਨਾਲ ਮਿਲ ਕੇ ਉਹਨੇ ਸਾਰੀ ਖਬਰ, ਜਿਵੇਂ ਗੁਰੂ ਸਾਹਿਬ ਨੂੰ ਮਿਲਿਆ ਨਾਗਾ ਨਾਲ, ਜਿਵੇਂ ਇਹਨਾਂ ਦੀ ਸੰਧੀ ਗੁਰੂ ਸਾਹਿਬ ਨੇ ਰਵਾਲ ਨਾਲ ਕਰਾਈ ਹੈ, ਉਹ ਜਾ ਕੇ ਸਾਰੀਆਂ ਗੱਲਾਂ ਇਹਨੇ ਕੁਬੇਰ ਰਾਜੇ ਨੂੰ ਦੱਸੀਆਂ ਨੇ।
ਸਤਿਗੁਰ ਕੋ ਸੰਦੇਸ਼ ਸੁਣਾਏ, ਸੁਨ ਧਨ ਪਤੀ ਮਨ ਮੈਂ ਰਕਾਏ।
ਮਹਾਰਾਜ ਜੀ ਦਾ ਸੁਨੇਹਾ ਜਾ ਕੇ ਸੁਣਾਇਆ ਇਹਨੂੰ ਕੁਬੇਰ ਨੂੰ, ਆਖਿਆ ਹੇ ਕੁਬੇਰ ਤੂੰ ਅੱਜ ਤੋਂ ਬਾਅਦ ਮੁੜ ਕੇ ਕਦੇ ਉਹਨਾਂ ਨਾਲ ਲੜਾਈ ਨਹੀਂ ਕਰਨੀ ਜਿੰਨੇ ਰਵਾਲ ਆਦਿਕ ਨਾਗ ਨੇ, ਕਿਉਂਕਿ ਇਹ ਕਲਗੀਧਰ ਦਾ ਹੁਕਮ ਹੈ। ਮਹਾਰਾਜ ਜੀ ਦਾ ਹੁਕਮ ਸੁਣ ਕੇ ਕੁਬੇਰ ਨੇ ਸੀਸ ਨਿਵਾਇਆ, ਧਨ ਦਾ ਦੇਵਤਾ ਹੈ, ਗੁਰੂ ਚਰਨਾਂ ਅੱਗੇ ਝੁਕਦਾ ਹੈ, ਨਮਸਕਾਰ ਕੀਤੀ, ਕਹਿੰਦਾ ਮੈਂ ਸਤਿਗੁਰਾਂ ਤੋਂ ਬਲਿਹਾਰ ਜਿਨ੍ਹਾਂ ਨੇ ਮੇਰੇ ਲਈ ਸੁਨੇਹਾ ਭੇਜਿਆ ਹੈ। ਇਹ ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ।
ਬੈਰ ਭਾਵ ਨਾਗਨ ਸੰਗ ਛੋਰਾ,
ਇਹਦਾ ਜਿਹੜਾ ਨਾਗਾਂ ਦੇ ਨਾਲ ਇਹਨਾਂ ਦਾ ਵੈਰ ਭਾਵ ਸੀ, ਉਹ ਵੈਰ ਭਾਵ ਇਹਨਾਂ ਨੇ ਛੱਡ ਦਿੱਤਾ ਹੈ।
ਮਿਲੇ ਮੇਲ ਹਿਤ ਕਰ ਜੁਗ ਓਰਾ,
ਦੋਹਾਂ ਪਾਸਿਓਂ ਇਹਨਾਂ ਦਾ ਭਾਰੀ ਮੇਲ ਹੋਇਆ, ਮਿਲਾਪ ਹੋਇਆ।
ਇਸ ਪ੍ਰਕਾਰ ਤੈ ਭਇਓ ਪ੍ਰਸੰਗ,
ਇਸ ਤਰ੍ਹਾਂ ਗੁਰੂ ਖਾਲਸਾ ਜੀ ਇਹ ਸਾਰਾ ਪ੍ਰਸੰਗ, ਜਿਹੜਾ ਮਾਲ ਵੀ ਹੀ ਪਰਬਤ ਹੈ ਜਿੱਥੇ ਕਲਗੀਧਰ ਜੀ ਗਏ ਸਨ, ਉੱਥੇ ਸਾਰਾ ਪ੍ਰਸੰਗ ਹੋਇਆ।
ਸਤਿਗੁਰ ਪੰਜ ਸਿੰਘ ਲੈ ਸੰਗ,
ਸਤਿਗੁਰੂ ਜੀ ਪੰਜ ਸਿੰਘ ਸਨ ਨਾਲ, ਭਾਈ ਦਇਆ ਸਿੰਘ, ਭਾਈ ਉਦੇ ਸਿੰਘ, ਆਲਮ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ। ਇਹਨਾਂ ਪੰਜਾਂ ਸਿੰਘਾਂ ਨੂੰ ਸਤਿਗੁਰੂ ਜੀ ਨੇ ਵਾਪਸ ਨਾਲ ਲਿਆ ਹੈ।
ਪਰਬਤ ਪਰਤੇ ਉਤਰਤ ਬਏ,
ਔਰ ਪਹਾੜ ਮਾਲ ਵੀ ਤੋਂ ਸਤਿਗੁਰੂ ਜੀ ਥੱਲੇ ਉਤਰੇ ਹਨ।
ਸਿਵਰ ਆਪਣੇ ਆਮਨ ਕਏ,
ਸਤਿਗੁਰੂ ਜੀ ਆਪਣੇ ਡੇਰੇ ਤੇ ਜਿੱਥੇ ਮਹਾਰਾਜ ਜੀ ਦਾ ਨਿਵਾਸ ਹੈ, ਕਲਗੀਧਰ ਜੀ ਆਪਣੇ ਨਿਵਾਸ ਸਥਾਨ ਤੇ ਆਏ ਹਨ।
ਚਾਰੋਂ ਸਾਹਿਬਜ਼ਾਦੇ ਹਰਖੇ,
ਸਤਿਗੁਰਾਂ ਦੇ ਚਾਰੋਂ ਸਾਹਿਬਜ਼ਾਦੇ ਗੁਰੂ ਦਰਸ਼ਨਾਂ ਨੂੰ ਆਏ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਚਾਰੋਂ ਸਾਹਿਬਜ਼ਾਦੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ। ਬੜੇ ਖੁਸ਼ ਹੋਏ ਮਹਾਰਾਜ ਜੀ ਦੇ ਦਰਸ਼ਨ ਕਰਕੇ।
ਮੇਲਾ ਹੇਰਤ ਤੀਰਥ ਪਰਖੇ,
ਸਤਿਗੁਰੂ ਜੀ ਨੇ ਰਵਾਲਸਰ ਦਾ ਮੇਲਾ ਵੀ ਵੇਖਿਆ, ਇੱਥੇ ਕੋਈ ਦਿਨ ਰਹਿ ਕੇ ਮਾਹੌਲ ਵੇਖਿਆ, ਆਲਾ ਦੁਆਲਾ ਸੈਲ ਕਰਕੇ ਵੇਖਿਆ ਹੈ।
ਮਾਤਾ ਗੁਜਰੀ ਕੀ ਨਿਸ਼ਨਾ,
ਮਾਤਾ ਗੁਜਰੀ ਜੀ ਵੀ ਬੜੇ ਖੁਸ਼ ਹੋਏ, ਉਹਨਾਂ ਦੀ ਇੱਛਾ ਸੀ ਰਵਾਲਸਰ ਵੇਖਣ ਦੀ, ਤੋ ਮਾਤਾ ਗੁਜਰੀ ਜੀ ਵੀ ਬੜੇ ਪ੍ਰਸੰਨ ਹੋਏ।
ਕਿਨਸ ਕੰਚਨ ਕੋ ਬੋਦਾ,
ਮਾਤਾ ਜੀ ਨੇ ਇੱਥੇ ਬੜਾ ਦਾਨ ਕੀਤਾ, ਬੜੇ ਜਾਚਕ ਮੰਗਤੇ ਭਿਖਾਰੀ ਮਾਤਾ ਜੀ ਕੋਲ ਵੀ ਆਉਂਦੇ ਸਨ ਮੰਗਣ ਵਾਸਤੇ। ਤੀਰਥ ਜੋ ਮੇਲਾ ਜੋ ਸੀ, ਤੇ ਮੇਲੇ ਤੇ ਬੜੇ ਮੰਗਤੇ ਜਾਚਕ ਆਉਂਦੇ ਨੇ, ਸਭ ਮਾਤਾ ਜੀ ਨੂੰ ਵੀ ਮਿਲਦੇ ਨੇ। ਮਾਤਾ ਜੀ ਨੇ ਬਹੁਤ ਭਾਰੀ ਦਾਨ ਕੀਤਾ ਹੈ।
ਵਸਤਰ ਬਿਭੂਖਨ ਜੀਤੋ ਆਦ,
ਮਾਤਾ ਜੀਤੋ ਜੀ ਨੇ ਵੀ ਬੜੇ ਬੜੇ ਵਸਤਰ ਗਹਿਣੇ ਆਦਿਕ ਦਾਨ ਕੀਤੇ ਹਨ।
ਦੇ ਕਰ ਗੁਰ ਮਹਿਲਾ ਐਲਾਦ,
ਸਤਿਗੁਰੂ ਜੀ ਦੇ ਮਹਿਲਾ ਨੇ ਵੀ ਦਾਨ ਪੁੰਨ ਕੀਤਾ, ਬੜਿਆਂ ਨੂੰ ਦਾਨ ਕੀਤਾ ਹੈ।
ਸਰਬ ਆਨੰਦ ਬਿਲੰਦ ਕਰਨ ਤੇ ਸਤਿਗੁਰ ਮਹਿਮਾ ਔਰ ਪਰਖੰਤੇ,
ਇਸ ਤਰ੍ਹਾਂ ਬੜੇ ਭਾਰੀ ਆਨੰਦ, ਬੜੇ ਭਾਰੀ ਬਿਲੰਦ ਆਨੰਦ ਕਰ ਰਹੇ ਨੇ ਸਤਿਗੁਰੂ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਵੱਡੀ ਭਾਰੀ ਮਹਿਮਾ ਨੂੰ ਵੇਖਦੇ ਤੇ ਪਰਖਦੇ ਹਨ।
ਕੀਤਕ ਦਿਵ ਥਿਰਿਓ ਤੈ ਡੇਰਾ,
ਇਸ ਤਰ੍ਹਾਂ ਕੁਝ ਦਿਨ ਮਹਾਰਾਜ ਗੁਰੂ ਕਲਗੀਧਰ ਜੀ ਨੇ ਰਵਾਲਸਰ ਸਾਹਿਬ ਵਿਖੇ ਡੇਰਾ ਰੱਖਿਆ ਹੈ।
ਈਸ਼ ਗਿਰਨ ਕੋ ਫਿਰ ਫਿਰ ਹੇਰਾ,
ਫਿਰ ਫਿਰ ਕੇ ਆਲੇ ਦੁਆਲੇ ਸਾਰੇ ਪਹਾੜਾਂ ਦਾ ਇਲਾਕਾ ਮਹਾਰਾਜ ਜੀ ਵੇਖਦੇ ਹਨ।
ਹੁਣ ਸਤਿਗੁਰ ਕਰ ਕੂਚ ਪਧਾਰੇ,
ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇਥੋਂ ਕੂਚ ਕਰਕੇ ਚੱਲ ਪਏ।
ਸਕਲ ਖਾਲਸਾ ਹੋਇਓ ਤਿਆਰੇ,
ਮਹਾਰਾਜ ਜੀ ਦੇ ਨਾਲ ਸਤਿਗੁਰਾਂ ਦਾ ਸਰਬੱਤ ਖਾਲਸਾ ਪੰਥ ਤਿਆਰ ਹੋ ਗਿਆ ਚੱਲਣ ਵਾਸਤੇ।
ਅੱਜ ਉੱਠਿਓ ਰਣਜੀਤ ਨਗਾਰਾ,
ਚੱਲਣ ਵੇਲੇ ਰਣਜੀਤ ਨਗਾਰਾ ਵੱਜਿਆ, ਨਗਾਰੇ ਤੇ ਨਗਾਰਚੀ ਨੇ ਚੋਭਾ ਮਾਰੀਆਂ ਹਨ।
ਗਿਰਵਰ ਕੇ ਮਗ ਪ੍ਰਭੂ ਪਦਾਰਾ,
ਔਰ ਸਤਿਗੁਰੂ ਜੀ ਪਹਾੜਾਂ ਦਾ ਹੀ ਰਸਤਾ ਹੈ, ਪਹਾੜੀ ਰਸਤਾ ਲੰਘਦੇ ਆ ਰਹੇ ਨੇ।
ਜਿਹੜੀ ਪਾਲਕੀ ਗੁਜਰੀ ਚੱਲੇ,
ਮਾਤਾ ਗੁਜਰੀ ਜੀ ਪਾਲਕੀ ਚ ਸਵਾਰ ਹੋ ਕੇ ਜਾ ਰਹੇ ਹਨ।
ਸਨੇ ਸਨੇ ਗਿਰ ਮਗ ਬਿਦ ਭਲੇ,
ਸਨੇ ਸਨੇ ਪਹਾੜਾਂ ਦਾ ਰਸਤਾ ਉਤਰਦੇ ਆ ਰਹੇ ਨੇ।
ਤੀਨੋ ਗੁਰ ਮਹਿਲਾ ਛੱਡ ਡੋਰੇ, ਗਮਨ ਕੀਨ ਆਨੰਦਪੁਰ ਓਰੇ,
ਸਤਿਗੁਰੂ ਜੀ ਦੇ ਮਹਿਲ ਮਾਤਾ ਜੀਤੋ ਜੀ ਹੋਣੀ ਇਹ ਵੀ ਡੋਲਿਆਂ ਤੇ ਸਵਾਰ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਚੱਲ ਪਏ ਹਨ। ਆਨੰਦਪੁਰ ਸਾਹਿਬ ਨੂੰ ਚੱਲਦਿਆਂ ਚੱਲਦਿਆਂ ਰਸਤੇ ਵਿੱਚ ਜਿੱਥੇ ਜਿੱਥੇ ਸਤਿਗੁਰਾਂ ਨੇ ਪੜਾਅ ਕੀਤਾ ਹੈ, ਉਹ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।